ਸਾਂਭ ਸਕਣ ਨਾ ਜਿੰਦਾ ਪਰ ਜੇ ਤੱਕੇ ਮਿਹਰ ਨਾਲ ਐਵੇਂ ਬਿੰਦ ਦੀ ਬਿੰਦਾ ਜੁੱਗਾਂ ਜੁੱਗਾਂ ਦੀ ਸਹਿਬੀ ਬਖਸ਼ ਦੇਵੇ ਬਖਸ਼ਿੰਦਾ
ਦਾਤਾ ਜੀ ਕਲਮ ਉਠਾ ਲਈ ਤੇਰੇ ਸਹਾਰੇ ਤੇ ਆਜ ਜੁਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨਮਾਣਾ ਠਹਿ ਪਿਆ ਤੇਰੇ ਦੁਆਰੇ ਤੇ ਹਿੰਦੀਆਂ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਬੱਚਿਆਂ ਨੂੰ ਵਾਰ ਕੇ ਦੁਖੀਆਂ ਲਈ ਲਾਲ ਵਾਰ ਤੇ
ਕੰਨੜੀ ਵਿੱਚ ਜਨਮ ਤਾਰ ਕੇ ਪਾਪੀ ਕਈ ਤਾਰੇ ਸੀ ਭੀਖ ਮਜੇ ਫਕਰਾਂ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਛੋਟੀ ਵਿੱਚ ਉਮਰ ਦੇ ਜੰਗਾਂ ਹਾਣੀ ਬਣ ਲੜੀ ਨਾ ਤੂੰ ਤੀਰਾਂ ਦੇ ਨਾਲ ਦਾਤਿਆ ਬੰਨੀ ਨਾ ਸੀ ਖੜੀ ਨਾ ਤੂੰ ਗੱਲਾਂ ਵੀ ਚੋਜਾਂ ਭਰੀਆਂ ਕੀਤੀਆਂ ਬੜੀ ਨਾ ਤੂੰ ਵੱਡੇ ਹੋ ਜੰਗ ਕਰਾਂਗੇ ਅੱਖਿਆ ਵੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਦੁਖੀਆਂ ਲਈ ਲਾਲ ਵਾਰ ਤੇ
ਤੋਂ ਅਨੰਦਪੁਰ ਆ ਗਏ ਕਈਆਂ ਨੂੰ ਤਾਰਿਆ ਕੀਤੀ ਜੇ ਬਹਿਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾੜੇ ਦੀ ਹਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਪੰਡਤਾਂ ਦੇ ਫਰਮ ਨਵਾਰੇ ਕੈਰਾਂ ਨੂੰ ਖੂਰਿਆ ਸੋਧਣ ਦੀ ਕਰੀ ਤਿਆਰੀ ਵੈਰੀ ਖੰਗੂਰਿਆ ਕੈਰ ਡਿਰਪੋਕ ਕੀਤੇ ਕਰਮਾਂ ਨੂੰ ਛੂਰਿਆ ਦਿੱਤਾ ਸੀ ਜੀਵਨ ਪਹਿਲਾਂ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਹਿੰਦੀਆਂ ਲਈ ਲਾਲ ਵਾਰ ਤੇ
ਖੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾ ਗਏ ਤੇ ਪਾਤੀ ਵਿੱਚ ਸ਼ਕਤੀ ਪਿਉਂਦਾ ਬਾਣੀ ਦੀ ਲਾ ਕੇ ਤੇ ਪਹਿਲਾਂ ਸਿਰ ਕੱਟ ਲੈ ਵੇਰਾ ਤੜਤੇ ਟਕਾ ਕੇ ਤੇ ਲਾ ਕੇ ਇੱਕ ਤਾਰ ਪਿਲਾਤਾ ਹਰ ਇੱਕ ਪਰਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਵਾਰ ਨਗਾਰੇ ਸਿੰਘ ਘੋੜਿਆਂ ਤੇ ਚੜਦੇ ਰਹੇ ਕਰਕੇ ਤਿਆਰੀ ਰਾਜੇ ਰਣ ਵਿੱਚ ਆ ਲੜਦੇ ਰਹੇ ਰਾਜੇ ਕਈ ਭੀਮ ਚੰਦ ਰਹੇ ਸ਼ਾਨਾ ਵਿਖ ਸੜਦੇ ਰਹੇ ਆਉਂਦੇ ਰਹੇ ਜਾਬਰ ਚੜ ਕੇ ਜਾਂਦੇ ਰਹੇ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਲਈ ਲਾਲ ਵਾਰ ਤੇ
ਤਕਲੀਫਾਂ ਦਾਤਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਤੀਰਾਂ ਦੀਆਂ ਛੜੀਆਂ ਤੂੰ ਤੋੜੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਦੇਤਾ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਵੱਡਿਆ ਗਲ ਚੋਲਾ ਮਾਛੀ ਵਾੜੇ ਵਿੱਚ ਸੁੱਤੇ ਸੀ ਰੋਲਾਂ ਦੀ ਛੇਜ ਵਿਛਾ ਲਈ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਨਾ ਬਿਜਲੀ ਕੜਕੀ ਦੀ ਉੱਤੇ ਸੀ ਇੱਥੋਂ ਤੁਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਹਿੰਦੀਆਂ ਲਈ ਲਾਲ ਵਾਰ ਤੇ
ਵਾਹੀ ਹਲਕਾਰੇ ਦੱਸਿਆ ਦਾਤੇ ਨੂੰ ਆ ਕੇ ਤੇ ਨੀਹਾਂ ਵਿੱਚ ਸਹਿਬ ਜਾ ਦੇ ਆਪਾ ਚਣਵਾ ਕੇ ਤੇ ਮਾਤਾ ਜੀ ਤੁਰ ਗਏ ਇੱਥੋਂ ਸ਼ੁਕਰ ਮਨਾ ਕੇ ਤੇ ਤੁਰ ਪਏ ਚੁੱਕ ਗਣੀ ਨਵੀ ਖਾਂ ਪੰਥ ਦੇ ਬਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਦਮੀ ਬੀੜ ਚ ਸਤਰਾਂ ਦਾਮੋ ਦਮੇ ਫਰੀ ਨਾ ਸੀ ਰੇ ਸੀ ਨੌ ਮਹੀਨੇ ਨੌ ਦਿਨ ਪਰਖਾਂ ਕਈ ਕਰੀ ਨਾ ਸੀ ਇਸ ਤੋਂ ਫਿਰ ਅੱਗੇ ਕਦਮਾਂ ਦੱਖਣ ਵੱਲ ਧਰੀ ਨਾ ਸੀ ਵੈਰੀ ਨੂੰ ਸੋਧਣ ਬੰਦਾ ਤੋਰਿਆ ਸ਼ੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਦੁਖੀਆਂ ਲਈ ਸਾਡੇ ਲਈ ਲਾਲ ਵਾਰ ਤੇ
ਤੂੰ ਸਭ ਕਰ ਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਾਦੀ ਵਿੱਚ ਰੋੜਿਆ ਢਾਲਾਂ ਨਾਲ ਮੋਹਰਾਂ ਵੰਡੀਆਂ ਲਾਲਚ ਮੋਹ ਤੋੜਿਆ ਜੋਗੀ ਸਿਆਂ ਹੱਸ ਕੇ ਤੁਰ ਗਏ ਛੱਡ ਕੇ ਜਗਵਾਨੀ ਨੂੰ ਸ਼ਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ
ਅੱਜ ਦਾ ਪ੍ਰੋਗਰਾਮ ਸਾਰਾ ਸਰਬ ਸਾਂਝੀ ਗੁਰਬਾਣੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਜੋ ਸਿੱਖੀ ਦਾ ਸੱਚਾ ਅਤੇ ਸੁੱਚਾ ਅਸੂਲ ਹੈ ਆਓ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੋ ਸਿੱਖੀ ਦਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਦੇਣ ਵੇਲੇ ਆਪਣੇ ਖਾਲਸੇ ਨੂੰ ਆਖਿਆ ਸੀ ਸਵਾ ਲਾਖ ਸੇ ਏਕ ਲੜਾਊਂ ਚਿੜੀਆਂ ਕੋਲੋਂ ਬਾਈ ਤੜਾਊਂ ਉਹ ਵਾਅਦਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪੂਰਾ ਕਿਵੇਂ ਕਰਦੇ ਨੇ ਅੱਜ ਦੇ ਦੀਵਾਨ ਵਿੱਚ ਮੈਂ ਉਹ ਸਾਰਾ ਪ੍ਰੋਗਰਾਮ ਪੇਸ਼ ਕਰਾਂਗਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਘੇਰਾ ਪਏ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ 8 ਮਹੀਨੇ ਗੁਜ਼ਰ ਚੁੱਕੇ ਨੇ ਸਿੱਖ ਲੜਾਈ ਅਤੇ ਭੁੱਖ ਤੋਂ ਤੰਗ ਆ ਚੁੱਕੇ ਨੇ ਜਿਹੜੇ ਰੁੱਖਾਂ ਦੇ ਪੱਤੇ ਸਨ ਸਿੱਖਾਂ ਨੇ ਉਬਾਲ ਉਬਾਲ ਕੇ ਖਾ ਲਏ ਨੇ ਰੁੱਖਾਂ ਦੇ ਸਿੱਕੜ ਲਾ ਕੇ ਖਾ ਲਏ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆ ਕੇ ਸਿੱਖਾਂ ਨੇ ਕਿਹਾ ਮਹਾਰਾਜ ਹੁਣ ਸਾਨੂੰ ਹੁਕਮ ਦਿਓ ਜੇ ਤੁਸੀਂ ਨਹੀਂ ਜਾਣਾ ਅਸੀਂ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਤਿਆਰ ਹਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਿੱਖ ਮਜਬੂਰ ਕਰਨ ਲੱਗੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਅੰਤ ਸਮਾਂ ਵਿਚਾਰ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ 6 ਤੇ 7 ਪੋਹ ਦੀ ਵਿਚਲੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਦਾ ਫੈਸਲਾ ਕਰ ਲਿਆ ਨਗਾਰੇ 'ਤੇ ਚੋਟ ਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਂਉਂ ਬਿਆਨ ਕਰ ਰਹੇ ਨੇ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗਨੀ ਬਾਲੀ ਤੁਰ ਪਏ ਪੁਰੀ ਆਨੰਦ ਤੋਂ ਨੰਦ ਪੁਰੀ ਤੋਂ ਪਟਣੇ ਦੇ ਵਾਲੀ
ਛੱਡ ਕੇ ਪੁਰੀ ਆਨੰਦ ਨੂੰ ਦੱਸ ਮੇਸ਼ ਜੀ ਜਦ ਤੁਰ ਪਏ ਅੱਗੇ ਇੰਦਰਪੁਰੀ ਦੇ ਦੇਵ ਤੇ ਰੰਗ ਵੇਖ ਕੇ ਉਹ ਆਖਣ ਲੱਗੇ
ਉੱਤੇ ਕਹਿਰ ਦੀ ਵੈਰੀ ਪਾਪੀਆਂ ਸੀ ਅਗ
ਦੀ ਤਨ ਧਸਦਾ ਜਾਵੇ। ਸੰਤ ਸਿਪਾਹੀ ਦੇਸ਼ ਦਾ ਪਿਆਰੇ ਵਤਨ ਦਾ ਖੁਸ਼ ਹੱਸਦਾ ਜਾਵੇ।
ਕਹਿੰਦੇ ਸੋਹਣੇ ਦੇਹ ਤੋਂ ਪਿਆਰੇ ਵਤਨ ਤੋਂ ਜਿੰਦ ਜਾਵੇ। ਖਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਜੰਗਲ ਦੇ ਜੋ ਝਾੜ ਵੀ ਤੇ ਬਿਰਸ਼ ਵੀ ਚੁੱਕ ਸੀਸ ਨਵਾਉਂਦੇ। ਸਾਹਿਬ ਜਦੇ ਸੱਤ ਗੁਰਾਂ ਦੇ ਚਾਰੇ ਲਾਡਲੇ ਪਏ ਏਦਾਂ ਗਾਉਂਦੇ।
ਭਰੇ ਖਜ਼ਾਨਿਆਂ ਵਾਲੜੇ ਮਾਲਕ ਤਖਤ ਦੇ ਅੱਜ ਤੁਰ ਪਏ ਖਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਕਰ ਤੂੰ ਬੇਕਰ ਹੋ ਤੁਰੇ ਕਰ ਤੂੰ ਬੇਕਰ ਹੋ ਤੁਰੇ ਕੋਈ ਪਤਾ ਨਹੀਂ ਹੁਣ ਕਿੱਧਰ ਜਾਣਾ। ਪਿੱਛੋਂ ਆ ਗਏ ਵੈਰੀ ਨਾ ਦੱਸ ਲੱਖ ਨੇ ਹੈ ਘੇਰਾ ਪਾਣਾ।
ਨਾਲ ਗੁਰਾਂ ਦੇ ਸਿੰਘ ਜੋ ਪਾਰ ਨਦੀ ਤੋਂ ਜਾਣੇ ਨੇ ਚਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਓ ਸਿਰ ਲੱਤਾਂ ਦਾ ਕਾਫਲਾ ਮਰੀ ਜੂੜਿਆਂ ਦਾ ਤੁਰਿਆ ਜਾਵੇ। ਹਰ ਕੋਈ ਸਿਦਕੀ ਸੂਰਮਾ ਸਿੰਘ ਸੂਰਮਾ ਨਾ ਚਿੱਤ ਡਲਾਵੇ।
ਬਿਜਲੀ ਕੜਕ ਡਰਾਵਣੀ ਸੀ ਲਿਸ਼ਕ ਦੀ ਵਿੱਚ ਰਾਤਰੀ ਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਸਰਸਾ ਕੰਡੇ ਲਾਤੀਨਾ ਗੁਰਾਂ ਹੁਕਮ ਨਾਲ ਆਸਾ ਦੀ ਨਵਾਰਾ। ਪਿੱਛੋਂ ਦੁਸ਼ਮਣ ਪੁੱਜਿਆ ਕਸਮਾਂ ਭੁੱਲ ਕੇ ਆ ਕਈ ਹਜ਼ਾਰਾਂ।
ਜੋਰੇ ਸਿੰਘ ਅਜੀਤ ਨੇ ਅਜੀਤ ਨੇ ਨਾਰੇ ਮਾਰ ਕੇ ਚੰਡੀ ਚਮਕਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਨਾਲ ਵੈਰੀ ਦੇ ਲੜਦਿਆਂ ਹਾਂ ਸਿੰਘਾਂ ਨੂੰ ਪਈਆਂ ਤਰਕਾਲਾਂ। ਨਾਲ ਗੁਰਾਂ ਦੇ ਹੁਕਮ ਦੇ ਵਿੱਚ ਨਦੀ ਦੇ ਸਿੰਘ ਲਾ ਗਏ ਛਾਲਾਂ।
ਉੱਪਰ ਸਖਤੀ ਗੁਰਾਂ ਦੇ ਹੈ ਵਰਤਣੀ ਜੋ ਰਹਿ ਗਈ ਹਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਮਾਤਾ ਗੁਜਰੀ ਲਾਲ ਦੋ ਇੱਥੋਂ ਵਿਛੜ ਗਏ ਜੋ ਮਿਲ ਨਾ ਸਕਣਾ। ਭਾਈਓ ਰਾਤ ਹਨੇਰੀ ਕਰਦੀ ਕੁਝ ਦਿਸੇ ਨਾ ਚੁਫੇਰੇ ਤੱਕਣਾ।
ਕੁਦਰਤ ਡਾਂਡੀ ਜੋਗੀਆਂ ਕਰੇ ਕਿਸੇ ਤੋਂ ਜਾਂਦੀ ਨੀ ਟਾਲੀ ਤੁਰ ਪਏ ਪੁਰੀ ਆਨੰਦ ਤੋਂ ਆਨੰਦ ਪੁਰੀ ਤੋਂ ਪਟਣੇ ਦੇ ਵਾਲੀ।
ਆਨੰਦਪੁਰ ਦਾ ਕਿਲ੍ਹਾ ਛੱਡ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਦੋਂ ਸਰਸਾ ਨਦੀ ਦੇ ਕਿਨਾਰੇ ਪਹੁੰਚੇ, ਇਤਿਹਾਸ ਕਹਿੰਦਾ ਹੈ ਉਸ ਦਿਨ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਦਇਆ ਸਿੰਘ ਜੀ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੋਏਗਾ। ਗੱਲ ਕੀ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ। ਪਿੱਛੋਂ ਵੈਰੀ ਆ ਪਹੁੰਚਾ, ਅਜੀਤ ਸਿੰਘ ਨੇ ਆਪਣਾ ਜਥਾ ਲੈ ਕੇ ਉੱਥੇ ਵੈਰੀ ਨੂੰ ਓਨਾ ਚਿਰ ਰੋਕੀ ਰੱਖਿਆ ਜਿੰਨਾ ਚਿਰ ਆਸਾ ਦੀ ਵਾਰ ਦਾ ਭੋਗ ਨਹੀਂ ਪੈ ਗਿਆ। ਪਿਆ ਆਸਾ ਦੀ ਵਾਰ ਦਾ ਭੋਗ ਛੱਡੇ ਸਿੰਘਾਂ ਨੇ ਜੰਕਾਰੇ ਅਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਨਾਲ ਸਰਸਾ ਵਿੱਚ ਛਾਲਾਂ ਮਾਰੀਆਂ। ਇਤਿਹਾਸ ਕਹਿੰਦਾ ਬਹੁਤ ਸਾਰੇ ਸੱਜਣ, ਬਹੁਤ ਸਾਰੇ ਕੀਮਤੀ ਸਿੰਘ, ਬਹੁਤ ਸਾਰੀਆਂ ਕੀਮਤੀ ਜਵਾਨੀਆਂ ਇੱਥੇ ਸਰਸਾ ਦੀ ਭੇਟ ਹੋ ਗਈਆਂ। ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਵੱਡੇ ਦੋ ਸਾਹਿਬਜ਼ਾਦੇ, ਕਲਗੀਆਂ ਵਾਲੇ ਪਾਤਸ਼ਾਹ ਆਪ। ਇਤਿਹਾਸ ਕਹਿੰਦਾ ਕੁੱਲ ਗਿਣਤੀ 44 ਹੈ ਜਿਹੜੇ ਸਰਸਾ ਤੋਂ ਪਾਰ ਹੋਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਥੇ ਸਾਥ ਨਾਲੋਂ ਵਿਛੜ ਗਏ। ਉਹਨਾਂ ਨੂੰ ਗੰਗੂ ਪੰਡਿਤ ਮਿਲੇਗਾ, ਧੋਖੇ ਨਾਲ ਆਪਣੇ ਘਰ ਲਿਜਾਏਗਾ, ਉਹ ਗ੍ਰਿਫਤਾਰ ਕਰਾਏਗਾ। ਇਹ ਸਾਖੀ ਫਿਰ ਕਦੇ ਸੁਣੋਗੇ। ਆਓ ਅੱਗੇ ਚੱਲੀਏ, ਕਲਗੀਆਂ ਵਾਲੇ ਪਾਤਸ਼ਾਹ ਨੇ ਉਹ ਵਾਅਦਾ ਕਿਵੇਂ ਪੂਰਾ ਕੀਤਾ ਜਿਹੜਾ ਬਚਨ ਕੀਤਾ ਸੀ, 1.25 ਲੱਖ ਸੇ ਇੱਕ ਲੜਾਊਂਗਾ। ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚ ਆ ਬੈਠੇ। ਦਇਆ ਸਿੰਘ ਨੇ ਆਖਿਆ, ਮਹਾਰਾਜ ਹੁਣ ਕੀ ਹੋਵੇਗਾ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦਇਆ ਸਿੰਘਾ ਹੁਣ ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ। ਇੱਕ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ, ਉੱਥੇ ਤੀਰ ਗੱਡ ਕੇ ਪੁੱਟਿਆ ਫਿਰ ਹੱਸੇ। ਦੂਸਰੀ ਨੁਕਰੇ ਪਹੁੰਚੇ ਕਲਗੀਆਂ ਵਾਲੇ ਪਾਤਸ਼ਾਹ, ਤੀਰ ਗੱਡ ਕੇ ਪੁੱਟਿਆ, ਫਿਰ ਹੱਸੇ। ਤੀਸਰੀ ਨੁੱਕੇ ਫਿਰ ਇਸ ਤਰ੍ਹਾਂ ਕੀਤਾ। ਦਇਆ ਸਿੰਘ ਨੇ ਪੁੱਛਿਆ, ਮਹਾਰਾਜ ਕਾਰਨ ਕੀ ਹੈ, ਬੜੇ ਖੁਸ਼ ਨਜ਼ਰ ਆਉਂਦੇ ਹੋ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਦਇਆ ਸਿੰਘਾ ਇਹ ਧਰਤੀ ਬੜੀ ਕੀਮਤੀ ਹੈ, ਇਹ ਧਰਤੀ ਬੜੀ ਪੂਜਾ ਯੋਗ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ, ਮਹਾਰਾਜ ਇਹ ਧਰਤੀ ਪਟਨੇ ਨਾਲੋਂ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਹਾਂ ਦਇਆ ਸਿੰਘਾ ਇਹ ਧਰਤੀ ਪਟਨੇ ਨਾਲੋਂ ਕਈ ਗੁਣਾ ਚੰਗੀ ਹੈ। ਦਇਆ ਸਿੰਘ ਨੇ ਕਿਹਾ, ਮਹਾਰਾਜ ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਆਨੰਦਪੁਰ ਨਾਲੋਂ ਵੀ ਇਹ ਧਰਤੀ ਚੰਗੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਕਿਹਾ, ਮਹਾਰਾਜ ਪਟਨੇ ਤੁਸੀਂ ਜਨਮ ਲਿਆ ਹੈ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ। ਆਨੰਦਪੁਰ ਖਾਲਸਾ ਸਾਜਿਆ, ਇਹ ਧਰਤੀ ਉਹਦੇ ਨਾਲੋਂ ਕਿਵੇਂ ਚੰਗੀ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦਇਆ ਸਿੰਘਾ ਪਟਨਾ ਸਿੱਖੀ ਦਾ ਭੰਗੂੜਾ ਸੀ, ਆਨੰਦਪੁਰ ਸਿੱਖੀ ਦਾ ਸਕੂਲ ਸੀ, ਇਹ ਸਿੱਖੀ ਦਾ ਸੈਂਟਰ ਹੈ। ਹੁਣ ਕੀ ਹੋਵੇਗਾ, ਮਰਦਾਂ ਦੇ ਪੁੱਤਾਂ ਦੀਆਂ ਬਾਹਾਂ ਪਰਖੀਆਂ ਜਾਣਗੀਆਂ। ਆਉਣ ਵਾਲੇ ਸਮੇਂ ਤੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਆਪਣੇ ਬਹਾਦਰਾਂ ਨੂੰ ਜਾਣੂ ਕਰਾਇਆ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ।
ਪਟਣੇ ਸਿੱਖੀ ਬਲੀ ਹੈ, ਆਨੰਦਪੁਰ ਹੋਈ ਜਵਾਨ, ਸੈਂਟਰ ਪਰਚੇ ਪੈਣਗੇ, ਹੋਣਗੇ ਇਮਤਿਹਾਨ।
ਸਰਸਾ ਨੂੰ ਲੰਘੇ ਕੱਚੀ ਹਵੇਲੀ ਵਿੱਚ ਆ ਗਏ ਤੇ ਕਲਗੀ ਤਰ ਬਹਿ ਗਏ ਆਸਣ, ਪਲੰਘੇ ਤੇ ਲਾ ਗਏ ਤੇ ਸਿੰਘਾਂ ਨੇ ਪੁੱਛਿਆ, ਕਹਿੰਦੇ ਗੁਰੂ ਜੀ ਸੁਣਾ ਗਏ ਤੇ ਇੱਥੇ ਕੁਝ ਸਿੰਘਾਂ ਵਾਲੇ, ਵੇਖਾਂਗੇ ਜੋਰ ਨੂੰ, ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ।
ਉਹ ਜਿਹੜੀ ਸੀ ਮੰਜ਼ਲ ਸਾਡੀ, ਹਾਲ ਆਇਆ ਦੂਰੀ, ਉਹ ਰਹਿੰਦੀ ਸੀ ਕਾਹੜ ਜਿਹੜੀ, ਕਰਨੀ ਹੈ ਪੂਰੀ, ਉਹ ਲੱਗੇ ਸਨ ਜੁੰਮੇ ਜਿਹੜੇ ਕੰਮ ਜ਼ਰੂਰੀ, ਉਹ ਕਈਆਂ ਦੇ ਸਿਰ ਤੇ ਬਿਜਲੀ ਮੌਤ ਦੀ ਕੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ।
ਉਹ ਦਸਵਾਂ ਗੁਰੂ ਫੜਨ ਵਾਸਤੇ ਕਰਦੇ ਨੇ ਹੀਲੇ ਕਈ, ਮਾਰੋ ਡੰਗ ਵਿਸਾ ਘੋਲ ਦੇ ਨਾਗ ਜ਼ਹਿਰੀਲੇ ਕਈ, ਸਿੰਘਾਂ ਨਾਲ ਕਿਵੇਂ ਲੜਾਂਗੇ, ਪੈ ਗਏ ਰੰਗ ਪੀਲੇ ਕਈ, ਆ ਗਏ ਆਨੰਦਪੁਰੀ ਤੋਂ ਰੱਖਦੇ ਨੇ ਖੋਰ ਨੂੰ, ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਦੁਸ਼ਮਣ।
ਅਜੀਤ ਮੇਰੇ ਆਉਣੀ ਤਲਵਾਰ ਹੈ, ਇੱਧਰ ਹੈ ਬਾਗੀ ਸਤਿਗੁਰ ਤੇ ਉੱਧਰ ਸਰਕਾਰ ਹੈ, ਉੱਧਰ ਹੈ ਭਾਗੋ ਇੱਧਰ ਨਾਨਕ ਦਾ ਯਾਰ ਹੈ, ਵਰਦੀ ਨੀ ਘੜਿਓ ਕਾਲੀ ਬਹੁਤੀ ਜੋ ਗੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ।
ਵੈਰੀ ਚੜੇ ਆ ਗਏ ਲੱਖਾਂ, ਚਾਹੁੰਦੇ ਜਿੱਤ ਹੀਰਾਂ ਨੂੰ, ਤਗੜਾ ਨਹੀਂ ਬੱਲੇ ਤੇਰੇ ਕਹਿੰਦੇ ਨੇ ਤੀਰਾਂ ਨੂੰ, ਸਤਿਗੁਰੂ ਨੂੰ ਫੜ ਕੇ ਜਿੰਨਾ ਲੈਣਾ ਜੀਗੀਆਂ ਨੂੰ, ਸੁਣ ਲੋ ਸਿੱਖ ਕਥਾ ਗੁਰਾਂ ਦੀ ਕਰਕੇ ਤੇ ਗੌਰ ਨੂੰ, ਵੈਰੀ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਦੁਸ਼ਮਣ।
ਮਾਛਣ ਦਾ ਝੋਕਣ ਨੂੰ, ਸੱਚੇ ਦੀਆਂ ਝੂਠੇ ਗੱਲਾਂ ਫਿਰਦੇ ਨੇ ਟੋਕਣ ਨੂੰ, ਸਿੱਖੀ ਦੀ ਪੂਜਾ ਸ਼ਕਤੀ ਵੇਖ ਨਾ ਧੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ।
ਮੱਚਦੀ ਆ ਸ਼ਮਾ ਪਤੰਗੇ, ਆ ਗਏ ਨੇ ਮੱਚਣ ਲਈ, ਜੰਗ ਇੱਕ ਰਾਸ ਗੋਪੀਆਂ ਆਈਆਂ ਨੇ ਨੱਚਣ ਲਈ, ਹੋਣੀ ਦਾ ਪਿਆਰ ਕਿਹਨਾਂ ਦੇ ਲੂਲੂ ਵਿੱਚ ਰਚਣ ਲਈ, ਕਾਲ ਦਾ ਫੁੱਲ ਘੁੱਟ ਲੂ ਜ਼ਿੰਦਗੀ ਦੇ ਭੋਰ ਨੂੰ, ਦੁਸ਼ਮਣ ਨੇ ਆ ਗਏ ਘੇਰਾ ਪਾ ਲਿਆ ਚਮਕੌਰ ਨੂੰ, ਆ ਗਏ ਨੇ ਲੱਖਾਂ ਵੈਰੀ।
ਹੱਸ ਕੇ ਤੁਰ ਜਾਊਗਾ ਸ਼ੇਰ, ਉਹ ਭੇਡਾਂ ਵਾਂਗ ਨੀ ਉਹ ਵੈਰੀ ਪਜਾਊਗਾ, ਮੇਰਾ ਪੁੱਤ ਹੋ ਕੇ ਜਿਉਂਦਾ ਮੁੜ ਕੇ ਨਾ ਆਊਗਾ, ਆਉਂਦੀ ਹੋਈ ਮੌਤ ਵੇਖਣਾ ਉਹ ਨੀਰੂ ਧੜਕੂਗੀ, ਰਣ ਦੇ ਵਿੱਚ ਚੰਡੀ ਸਿੰਘੋ ਮਰਦਾਂ ਦੀ ਖੜਕੂਗੀ, ਰਣ ਦੇ ਵਿੱਚ ਤੇਗ ਸੂਰਮਿਓ।
ਉਹ ਲੱਖਾਂ ਦੇ ਮੂਹਰੇ ਪੰਨਾ, ਪੰਨਾ ਨੂੰ ਅਲਣਾ ਪਊ, ਇੱਕ ਇੱਕ ਨੂੰ ਸਵਾ ਲੱਖ ਦੇ ਸਨਮੁਖ ਖੋਲਣ ਨਾ ਪਊ, ਕੌਮੀ ਪ੍ਰਵਾਨੇ ਬਣ ਕੇ ਸ਼ਮਾ ਦੇ ਸਲਣਾ ਪਊ, ਬੈਠੇ ਨੇ ਮੁਗਲ ਤਾਣ ਕੇ ਬਾਹਾਂ ਦੀ ਬੋਰ ਨੂੰ, ਦੁਸ਼ਮਣ ਨੇ ਆ ਕੇ ਘੇਰਾ ਪਾਲਿਆ ਚਮਕੌਰ ਨੂੰ ਆ ਗਏ ਨੇ ਲੱਖਾਂ ਵੈਰੀ
ਬਲ ਸਿੰਘ ਚਾਰੇ ਪਾਸੇ ਛੱਡੋ ਜੰਕਾਰੇ ਬਈ ਜੋਦੇ ਬਣੇ ਹਰ ਇੱਕ ਥਾਂ ਦੇ ਡੜ ਜੋ ਸਿੰਘ ਸਾਰੇ ਬਈ ਲੜਕੇ ਦਲਬੀਰ ਸਿੰਘ ਲੈ ਲੋ ਨਜ਼ਾਰੇ ਬਈ ਜੋਗੀ ਕੇ ਬਾਜਾਂ ਮੂਹਰੇ ਪੂੰਜ ਨਾ ਅੜਕੂਗੀ ਰਣ ਦੇ ਵਿੱਚ ਚੰਡੀ ਸਿੰਘ ਮਰਦਾਂ ਦੀ ਖੜਕੂਗੀ ਰਣ ਦੇ ਵਿੱਚ ਤੇਗ ਸੂਰ
ਆਪਣੇ ਰਹਿਬਰ ਦੀ ਕੁਰਬਾਨੀ ਦਾ ਬਹਾਦਰੀ ਦਾ ਪਤਾ ਤਾਂ ਲੱਗਦਾ ਹੈ ਜੇ ਕਿਸੇ ਦੂਸਰੇ ਮਜ਼ਹਬ ਦੇ ਲੀਡਰ ਦੀ ਕੁਰਬਾਨੀ ਦਾ ਮੁਕਾਬਲਾ ਕੀਤਾ ਜਾਏ। ਆਓ ਬੇਨਤੀ ਕਰਾਂ, ਹਜ਼ਰਤ ਮੁਹੰਮਦ ਸਾਹਿਬ ਨੇ ਇਸਲਾਮ ਦੀ ਪਹਿਲੀ ਜੰਗ ਮਦੀਨੇ ਦੇ ਕੋਲ ਓਟ ਪਿੰਡ ਲੜੀ ਹੈ। ਆਂਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਸਿਪਾਹੀ ਸਨ 2500 ਜਿਹੜੇ ਮੁਕਾਬਲੇ 'ਚ ਆਏ। ਹਜ਼ਰਤ ਮੁਹੰਮਦ ਸਾਹਿਬ 'ਤੇ ਹਮਲਾ ਕਰਨ ਉਹਨਾਂ ਦੀ ਗਿਣਤੀ ਹੈ 5000। ਉਹ ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਊਠਣੀ 'ਤੇ ਅਸਵਾਰ ਸਨ, ਉਤਰੇ ਨੇ ਥੱਲੇ ਰੇਤ ਉੱਤੇ ਬੈਠੇ, ਅਰਦਾਸ ਕਰਦੇ ਨੇ ਚੌਂਕੜੀ ਮਾਰ ਕੇ। ਇਤਿਹਾਸ ਕਹਿੰਦਾ ਹਜ਼ਰਤ ਮੁਹੰਮਦ ਸਾਹਿਬ ਨੇ ਰੋ ਕੇ ਆਖਿਆ, ਮੇਰੇ ਖੁਦਾਵੰਦ ਕਰੀਮ, ਜੇ ਅੱਜ ਹਜ਼ਰਤ ਮੁਹੰਮਦ ਸਾਹਿਬ ਇਹ ਇਸਲਾਮ ਦੀ ਜੰਗ ਹਾਰ ਗਿਆ, ਯਾਦ ਰੱਖ ਕੱਲ੍ਹ ਨੂੰ ਤੇਰਾ ਨਾਮ ਲੈਣ ਵਾਲਾ ਸੰਸਾਰ ਵਿੱਚ ਕੋਈ ਮੁਸਲਮਾਨ ਨਹੀਂ ਹੋਏਗਾ। ਆਓ ਕਲਗੀਆਂ ਵਾਲੇ ਪਾਤਸ਼ਾਹ ਵੱਲ ਤੱਕੀਏ, ਕੋਲ 40 ਕੁ ਸਿੰਘ ਨੇ, 2 ਸਾਹਿਬਜ਼ਾਦੇ ਨੇ। ਆਪ ਨੇ ਕੀ ਕਲਗੀਆਂ ਵਾਲੇ ਪਾਤਸ਼ਾਹ ਨੇ ਹਿਰਕ ਕੀਤਾ? ਕੋਈ ਕਲਗੀਆਂ ਵਾਲੇ ਪਾਤਸ਼ਾਹ ਨੇ ਕੋਈ ਨੀਵਾਂਪਨ ਵਿਖਾਲਿਆ ਨਹੀਂ? ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਦੇ ਸ਼ਿਵਾ ਵਰ ਮੋਏ ਇਹ ਹੈ, ਸ਼ੁਭ ਕਰਮਨ 'ਤੇ ਕਬਹੂ ਨਾ ਟਰੂੰ, ਜਦ ਆਪ ਕੀ ਔਦ ਨਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੂੰ। ਕਲਗੀਆਂ ਵਾਲੇ ਪਾਤਸ਼ਾਹ ਆਪਣੇ ਯੋਧਿਆਂ ਨੂੰ ਦਲੇਰੀਆਂ ਦਿੰਦੇ ਫਿਰਦੇ ਸਨ। ਇੱਧਰ 10 ਲੱਖ ਵੈਰੀਆਂ ਦੇ ਮੁੰਡੇ, ਉਸ ਵੇਲੇ ਦਾ ਰਿਪੋਰਟਰ ਕਹਿੰਦਾ ਕਿ ਸਾਨੂੰ ਰਿਪੋਰਟ ਮਿਲੀ, ਸਾਨੂੰ ਇਤਲਾਹ ਮਿਲੀ ਕਿ ਕਲਗੀਆਂ ਵਾਲੇ ਦੇ ਨਾਲ ਕੇਵਲ 40 ਕੁ ਬੰਦੇ ਨੇ। ਅਸੀਂ ਹੌਸਲੇ ਨਾਲ ਇਹ ਗੱਲ ਕਹੀ, ਬੜੀ ਛੋਟੀ ਜਿਹੀ ਗੱਲ ਹੈ, 10 ਲੱਖ ਫੌਜ ਸਾਡੀ ਦੀ ਗਿਣਤੀ ਹੈ, 40 ਬੰਦੇ ਕਿੰਨਾ ਕੁ ਚਿਰ ਮੁਕਾਬਲਾ ਕਰਨਗੇ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਕੇ ਇਨਾਮ ਲੈਣ ਲਈ 10 ਲੱਖ ਮੁਗਲਾਂ ਦੇ ਮੁੰਡੇ ਜਿਵੇਂ ਵਿਉਂਤਾ ਬਣਾ ਰਹੇ ਸਨ। ਮੇਰੇ ਸਾਥੀ ਅਗਲੀ ਸਾਖੀ ਇਉਂ ਬਿਆਨ ਕਰ ਰਹੇ ਹਨ, ਸੁਣੀਏ।
40 ਨਾਲ ਸਿੰਘ ਅੱਗ ਪਾਲੀ ਨਾ ਗੁਰੂ, ਕਰਦਾਸ ਗੱਲਾਂ ਜਿਹੜਾ ਬਾਲੀ ਨਾ ਗੁਰੂ,
ਅਸੀਂ ਕਿਸੇ ਦਾ ਗੁਰੂਬ ਚੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਫੜ ਕੇ ਤੇ ਹੱਥੀ ਹੱਥ ਕੜੀ ਮਾਰਨੀ, ਸਾਡੀ ਫੌਜ ਬਹੁਤੀ ਨੀ ਖੁਦਾ ਤੋਂ ਹਾਰਨੀ,
ਆਸ਼ਕੋ ਮਸ਼ੂਕਾਂ ਦੀ ਗਲੀ ਨੂੰ ਮੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਕਈ ਚੋਰ ਅੱਗੇ ਜ਼ੋਰ ਲਾ ਕੇ ਥੱਕਿਆਂ, ਚੱਲਦੀ ਨਾ ਪੇਸ਼ ਹੱਦੋਂ ਵੱਧ ਅੱਕਿਆਂ,
ਕਈ ਵਾਰੀ ਨੇ ਸਾਡੀ ਗੱਲ ਛੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਾਡੀਆਂ ਉਡੀਕਾਂ ਵਿੱਚ ਹੂਰਾਂ ਹੱਸਣ, ਜਿੱਤ ਆਉਣੇ ਖਾਨ ਦੂਜੀਆਂ ਨੂੰ ਦੱਸਣ,
ਥੋੜੀਆਂ ਸਿੰਘਾਂ ਜੋ ਹੱਸਦੀ ਇਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
10 ਲੱਖ ਬੰਦਾ ਇਹਨੂੰ ਕਿੱਥੇ ਜਾਣ ਦਊ, 10 ਲੱਖ ਬੰਦਾ ਇਹਨੂੰ ਕਿੱਥੇ ਜਾਣ ਦਊ, ਹਰ ਮੂਹਰੇ ਦੱਸੋ ਕਿਹੜਾ ਬਾਹਾਂ ਤਾਣ ਦਊ,
ਜਾਣੀਆਂ ਹਵੇ ਠੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਸਿੱਖਾਂ ਦੇ ਗੁਰੂ ਨੂੰ ਫੜ ਕੇ ਲਿਜਾਵਾਂਗੇ, ਪੀਵਾਂਗੇ ਸ਼ਰਾਬ ਨਾਲੇ ਦੁੰਬੇ ਖਾਵਾਂਗੇ,
ਉਡੀਕਣਾ ਹੈ ਭਾਜੀ ਕੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਮੁੱਠੀ ਪਾਰ ਕੌਮ ਕਿੰਨਾ ਚਿਰ ਅੜੀ ਹੈ, ਇਹ ਪੁੱਤਰੀ ਤੰਬੋੜੀ ਵਾਂਗੂ ਕਿਵੇਂ ਲੜੀ ਹੈ,
ਇਤਿਹਾਸ ਆ ਗਿਆ ਥੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਮਾਰਨੇ ਆਵਾਜ਼ਾਂ ਭੈਣਾਂ ਜਿੱਤ ਚਾਹੁੰਦੀਆਂ, ਕੋਠੀਆਂ ਦੇ ਚੜ ਕਾਗਜ਼ੋ ਅਡਾਉਂਦੀਆਂ,
ਬੂਹੇ ਵਿੱਚ ਪਾਣੀ ਲੈ ਕੇ ਮਾਤਾ ਖੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ,
ਪਲਾਂ ਚ ਕਈਆਂ ਦੇ ਘਰ ਰੋਣਾ ਪੈ ਜੂਗਾ, ਪਲਾਂ ਚ ਕਈਆਂ ਦੇ ਘਰ ਰੋਣਾ ਪੈ ਜੂਗਾ, ਖੁਸ਼ੀਆਂ ਦੇ ਬੂਹੇ ਆ ਕੇ ਸੋਗ ਬਹਿ ਜੂਗਾ,
ਆਇਓ ਗੱਲ ਕਰਦੇ ਵੱਲੀਏ, ਫੜ ਕੇ ਗੁਰਾਂ ਨੂੰ ਫੇਰ ਦਿੱਲੀ ਚੱਲੀਏ।
ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਨਾ ਇਹ ਕੋਈ ਸੌਖੀ ਗੱਲ ਨਹੀਂ। ਆਂਦੇ ਨੇ ਕਿਤੇ ਗਿੱਦੜ ਨੇ ਨਾਲਦਿਆਂ ਨੂੰ ਪੁੱਛਿਆ ਵੀ ਆਪਾਂ ਵੇ ਤੇ ਸ਼ੇਰ 'ਚ ਕਿੰਨਾ ਕੁ ਫਰਕ ਹੁੰਦਾ? ਨਾਲਦਿਆਂ ਆਖਿਆ, ਫਰਕ ਕੋਈ ਨਹੀਂ, ਉਹਦੇ ਕੰਨ 2 ਹੀ ਹੁੰਦੇ ਨੇ, ਉਹਦੀਆਂ ਅੱਖਾਂ ਲਾਲ ਹੁੰਦੀਆਂ ਨੇ, ਕੰਨ ਉਹ ਖੜੇ ਕਰਕੇ ਤੁਰਦਾ, ਸਰੀਰ ਝਾੜ ਕੇ ਤੁਰਦਾ, ਜੰਗਲ ਦਾ ਬਾਦਸ਼ਾਹ ਹੈ ਨਾ, ਗਿੱਦੜ ਨੇ ਸਰੀਰ ਝਾੜਿਆ, ਕੰਨ ਖੜੇ ਕੀਤੇ, ਅੱਖਾਂ ਲਾਲ ਕਰਕੇ ਨਾਲਜਿਆਂ ਨੂੰ ਆਖਿਆ, ਵੇਖੋ ਭਲਾ ਕਿੰਨਾ ਕੁ ਫਰਕ ਹੈ। ਉਹਨਾਂ ਆਖਿਆ, ਹੁਣ ਤਾਂ ਕੋਈ ਫਰਕ ਨਹੀਂ। ਉਹਨੇ ਆਖਿਆ, ਚਲੋ ਫਿਰ ਮੁਕਾਬਲੇ 'ਤੇ ਚੱਲੀਏ, ਰੋਜ਼ ਲੁਕਦੇ ਕਿਉਂ ਫਿਰਦੇ ਹਾਂ। ਅੱਗੇ ਅੱਗੇ ਲੀਡਰ ਤੁਰ ਪਿਆ, ਫਸਾਊ ਯਾਰ ਪਿੱਛੇ ਪਿੱਛੇ ਤੁਰ ਪਏ। ਧੁੱਪੇ ਬੈਠਾ ਸੀ ਸ਼ੇਰ, ਜੰਗਲ ਦਾ ਬਾਦਸ਼ਾਹ ਧੁੱਪੇ ਬੈਠਾ ਸੀ, ਬੁੱਲਾਂ 'ਤੇ ਜਵਾਨ ਫੇਰ ਕੇ ਸੋਚਦਾ ਹੈ। ਭਾਈ ਅੱਗੇ ਨੱਸ ਨੱਸ ਕੇ ਫੜਦਾ ਹੁੰਦਾ ਸਾਂ, ਅੱਜ ਸ਼ਿਕਾਰ ਆਪੇ ਤੁਰਿਆ ਆਉਂਦਾ। ਕਹਿੰਦਾ, ਆਓ ਭਾਈ, ਕਿਵੇਂ ਆਇਓ? ਗਿੱਦੜ ਨੇ ਆਖਿਆ, ਅੱਜ ਅੱਗੇ ਵਾਲੀ ਗੱਲ ਨਹੀਂ, ਅੱਜ ਇੱਕ ਦੀ ਇੱਕ ਹੋ ਜਾਏਗੀ। ਸ਼ੇਰ ਨੇ ਅੱਖਾਂ ਲਾਲ ਕੀਤੀਆਂ ਅਤੇ ਅੱਖਾਂ ਗਿੱਦੜ ਨੇ ਵੀ ਲਾਲ ਕਰ ਲਈਆਂ। ਸ਼ੇਰ ਨੇ ਪੂਛ ਨੂੰ ਵੱਟ ਦਿੱਤਾ, ਗਿੱਦੜ ਨੇ ਵੀ ਪੂਛ ਨੂੰ ਵੱਟ ਦੇ ਲਿਆ। ਸ਼ੇਰ ਨੇ ਸਰੀਰ ਝਾੜਿਆ, ਗਿੱਦੜ ਨੇ ਵੀ ਝਾੜਿਆ। ਸ਼ੇਰ ਨੇ ਕੰਨ ਖੜੇ ਕੀਤੇ, ਗਿੱਦੜ ਨੇ ਵੀ ਕੀਤੇ। ਸ਼ੇਰ ਟਹਿਲਿਆ, ਗਿੱਦੜ ਵੀ ਟਹਿਲਿਆ। ਨਾਲਦਿਆਂ ਆਖਿਆ, ਕੋਈ ਫਰਕ ਨਹੀਂ। ਜਦੋਂ ਮਾਰ ਕੇ ਪੰਜਾ ਸ਼ੇਰ ਨੇ ਪੈਰਾਂ ਵਿੱਚ ਸੁੱਟ ਲਿਆ, ਮਾਰ ਕੇ ਪਹੁੰਚਾ ਜਦੋਂ ਪੇਟ ਪਾੜਨ ਲੱਗਾ, ਗਿੱਦੜ ਰੋ ਕੇ ਕਹਿੰਦਾ, ਉਹ ਮੈਂ ਤਾਂ ਨਹੀਂ ਸੀ ਮਰਨਾ, ਮੈਨੂੰ ਚੁੱਕਣ ਵਾਲਿਆਂ ਮਰਵਾ ਦਿੱਤਾ। ਕਈ ਬੰਦੇ ਤਗੜੇ ਦੇ ਗਲ ਪੈ ਕੇ ਜੁੱਤੀਆਂ ਖਾ ਲੈਂਦੇ ਨੇ, ਇਹ 10 ਲੱਖ ਵੈਰੀਆਂ ਦੇ ਮੁੰਡੇ ਸੋਚਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੇਸ਼ ਕਰਾਂਗੇ, ਇਹ ਬੜੀ ਸੌਖੀ ਗੱਲ ਹੈ। ਇੱਧਰ ਸੂਬਾ ਵਜੀਦ ਖਾਂ ਨਾਜ਼ਮ ਸਰਹੰਦ ਆਪਣੇ ਜਰਨੈਲਾਂ ਨੂੰ ਸੱਦ ਕੇ, ਆਪਣੇ ਜਵਾਨਾਂ ਨੂੰ ਸੱਦ ਕੇ ਕਲਗੀਆਂ ਵਾਲੇ ਪਾਤਸ਼ਾਹ 'ਤੇ ਹਮਲਾ ਕਰਨ ਲਈ ਜਿਵੇਂ ਹਦਾਇਤ ਕਰਦਾ ਹੈ, ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਹੈ।
ਸਦਕੇ ਕੋਲ ਹਮੈਦੀਆਂ ਕਏ ਵਜੀਦਾ ਖਾਨਾ, ਫੜ ਲੋ ਜਿਉਂਦਾ ਗੁਰੂ ਨੂੰ ਬਣ ਕੇ ਮਰਦ ਜਵਾਨਾ।
ਹੋਵ ਤਾਗੜੇ ਮਾਰਦਾ ਨਾਰੇ, ਹੋਵ ਤਾਗੜੇ ਤਾਗੜੇ ਮਾਰਦਾ ਨਾਰ ਕਰਿਆ ਵਜ਼ੀਰ ਖਾਨ ਸੀ ਤੁਹਾਡੇ ਜ਼ੋਰ ਤੋਂ, ਜ਼ੋਰ ਤੋਂ ਪ੍ਰਿਥਵੀ ਕੰਬਦੀ, ਧੁੰਮ ਪਾਤੀ ਤੁਹਾਡੀ ਸ਼ਾਨ ਨੇ, ਕਿਤੇ ਸੂਰਜ
ਸੂਰਜ ਗਰੂ ਬਣਾ ਹੋ ਜਾਏ, ਕਿਤੇ ਸੂਰਜ ਸੂਰਜ ਗਰੂ ਬਣਾ ਹੋ ਜਾਏ। ਨੱਸ ਗਏ ਵੜੋ ਟਟੈਣਿਓ, ਥੋੜੇ ਸਿੰਘ ਨੇ ਸਿੰਘ ਨੇ ਗੜੀ ਦੇ ਵਿੱਚ, ਬਾਕੀ ਫੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਧੁੱਪ ਚੱਲਣ ਬਦਲ ਜਿਵੇਂ ਗੱਜ ਦਾ, ਧੁੱਪ ਚੱਲਣਾ ਚੱਲਣਾ ਬਦਲ ਜਿਵੇਂ ਗੱਜ ਦਾ, ਮੀਂਹ ਵਾਂਗ ਤੀਰ ਵਾਰਦੇ ਅੱਗੋਂ ਖਾਲਸੇ, ਖਾਲਸੇ ਜਕਾਰੇ ਛੱਡਦੇ ਜਾਣ ਕੇ ਸਹੇਲੀ ਮੌਤ ਨੂੰ, ਹੱਸ ਆਖ ਦਿਓ,
ਹੱਸ ਆਖ ਦਿਓ ਮੌਤ ਨੂੰ ਮਾਸੀ, ਹੱਸ ਆਖ ਦਿਓ, ਆਖ ਦਿਓ ਮੌਤ ਨੂੰ ਮਾਸੀ, ਵੈਰੀਆਂ ਦੇ ਟੁੱਟ ਪੈਣਿਓ, ਥੋੜੇ ਸਿੰਘ ਨੇ ਸਿੰਘ ਨੇ ਗੜੀ ਦੇ ਵਿੱਚ, ਬਾਕੀ ਵੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਜਿਉਂਦੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਜਿਉਂਦੇ ਰਹੇ ਤੇ ਰਹੇ ਤੇ ਇਨਾਮ ਮਿਲੂ ਸ਼ਾਹ ਤੋਂ, ਮਰੇ ਤੇ ਬਹਿਸ਼ਤ ਮਿਲੂ ਦੁੰਬੇ ਸਾਬਤ, ਸਾਬਤ ਅਸਾਂ ਦਾ ਲੁਕਮਾ ਗੇਲਣਾ, ਸ਼ਰਾਬ ਪੀ ਲਈਏ 10 ਲੱਖ ਨੂੰ,
10 ਲੱਖ ਨੂੰ ਕਹਿਣਗੇ ਕੀ ਓ, 10 ਲੱਖ ਨੂੰ ਲੱਖ ਨੂੰ ਕਹਿਣਗੇ ਕੀ ਓ, ਜੰਗ ਵਿੱਚ ਜਿੱਤਾ ਲੈਣਿਓ, ਥੋੜੇ ਸਿੰਘ ਨੇ ਸਿੰਘ ਨੇ ਗੜੀ ਦੇ ਵਿੱਚ, ਬਾਕੀ ਵੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਨੂੰ ਨੱਸਿਆਂ ਆਉਂਦੀਆਂ ਸ਼ਰਮਾਂ, ਸਾਨੂੰ ਭੱਜਿਆਂ ਭੱਜਿਆਂ ਆਉਂਦੀਆਂ ਸ਼ਰਮਾਂ, ਕਲਮੇ ਦੀ ਲਾਜ ਮਾਰਦੀ ਸਾਡੇ ਰਸਤੇ, ਆ ਰਸਤੇ ਉਡੀਕਣ ਪੂਰਾ ਕਹਿੰਦੀ ਤਲਵਾਰ ਸਾਰਦੀ, ਓਏ ਅੱਗੇ ਹੋ ਕੇ,
ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਅੱਗੇ ਹੋ ਕੇ ਮਖਾਣੇ ਵਾਂਗੂ ਫੱਕ ਲੋ, ਵੈਰੀਆਂ ਕਦੇ ਨਾ ਟਹਿਣਿਓ, ਥੋੜੇ ਸਿੰਘ ਨੇ ਸਿੰਘ ਨੇ ਗਲੀ ਦੇ ਵਿੱਚ, ਬਾਕੀ ਫੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਡੇ ਬਦਨ ਸੁਜੋਆਂ ਵਿੱਚ ਜਕੜੇ, ਸਾਡੇ ਬਦਨ ਬਦਨ ਸੁਜੋਆਂ ਵਿੱਚ ਜਕੜੇ, ਸਾਨੂੰ ਤਲਵਾਰ ਕੀ ਕਹੂ, ਅਸੀਂ ਖਾ ਲਈਏ ਖਾ ਲਈਏ ਸਾਬ ਤੇ ਛਤਰੇ ਗੁਰੂ, ਸਾਨੂੰ ਕਰ ਕੀ ਲਊ, ਸਾਨੂੰ ਖਾਲਸੇ
ਸਾਨੂੰ ਖਾਲਸੇ ਰੋਕ ਨਹੀਂ ਸਕਦੇ, ਸਾਨੂੰ ਖਾਲਸੇ ਖਾਲਸੇ ਰੋਕ ਨਹੀਂ ਸਕਦੇ, ਹੜ ਵਾਂਗੂ ਅੱਗੇ ਵਹਿਣਿਓ, ਥੋੜੇ ਸਿੰਘ ਨੇ ਗੜੀ ਦੇ ਵਿੱਚ, ਬਾਕੀ ਫੜ ਲੋ ਜਗੀਰਾਂ ਲੈਣਿਓ, ਥੋੜੇ ਸਿੰਘ ਨੇ
ਸਾਡੀ ਫੌਜ ਦਾ ਅੰਤ ਨਹੀਂ ਆਉਂਦਾ ਓਏ ਸਾਡੀ ਫੌਜ ਦਾ, ਫੌਜ ਦਾ ਅੰਤ ਨਹੀਂ ਆਉਂਦਾ ਜੰਗੀ ਜਰਨੈਲ ਸੂਰਮੇ ਜੰਗ ਲੜਦੇ ਰਣਾ ਦੇ ਜਾਣੂ ਵੈਰੀ ਦੇ ਬਣਾਈਏ ਡੱਕਰੇ ਕਿਹੜਾ ਜੰਮਿਆ
ਜੰਮਿਆ ਸਾਨੂੰ ਰਾਣੇ ਕਿਸੇ ਦੀ ਨਾ ਗੱਲ ਸਹਿਣਿਓ ਥੋੜੇ ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾ ਲੈਣਿਓ ਥੋੜੇ ਸਿੰਘ ਨੇ
ਅੱਗੇ ਵਧੀਏ ਪੌੜੀ ਨਾ ਲਾ ਕੇ ਇੱਕ ਵੇਰ ਹੱਲਾ ਬੋਲੀਏ ਫਿਰ ਚੱਲ ਪਈ ਦਪਾਸਿਆਂ ਤੋਂ ਗੋਲੀ ਮੂਰੇ ਦੀਆਂ ਪਾਲਾਂ ਟਹਿ ਗਈਆਂ ਖਾਣ ਫੇਰ
ਲਲਕਾਰਾ ਮਾਰੇ ਅੱਗੇ ਵੱਲੋ ਪਿੱਛੇ ਰਹਿਣਿਓ ਥੋੜੇ ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾਂ ਲੈਣਿਓ ਥੋੜੇ ਸਿੰਘ ਨੇ
ਕੋਈ ਸ਼ੱਕ ਹੈ ਸੂਹੇ ਨੇ ਝੂਠ ਆਖਿਆ ਕੋਈ ਸ਼ੱਕ ਹੈ ਸੂਹੇ ਨੇ ਝੂਠ ਆਖਿਆ
ਖੋਰੇ ਕੋਈ ਭੁਲੇਖਾ ਪੈ ਗਿਆ ਕਿਵੇਂ ਲਾੜੀਏ
ਸੋਚਦੇ ਵੈਰੀ ਜੰਗੀ ਜਰਨੈਲ ਕਬਰੇ ਢਾਈ ਫੱਟ ਨੇ
ਲੜਾਈ ਦੇ ਜੋਗੀ ਢਾਈ ਫੱਟ ਨੇ ਲੜਾਈ ਦੇ ਜੋਗੀ ਰਣ ਵਿੱਚ ਸੱਚ ਕਹਿਣਿਓ ਥੋੜੇ ਸਿੰਘ ਨੇ ਗਲੀ ਦੇ ਵਿੱਚ ਬਾਕੀ ਫੜ ਲੋ ਜਗੀਰਾ ਲੈਣਿਓ ਥੋੜੇ ਸਿੰਘ ਨੇ
ਉਸ ਵੇਲੇ ਦਾ ਬਾਦਸ਼ਾਹ ਦਾ ਰਿਪੋਰਟਰ ਜਿਹਨੇ 22 ਚਿੱਠੀਆਂ ਹਿੰਦੁਸਤਾਨ ਦੀ ਸਰਕਾਰ ਨੂੰ ਲਿਖੀਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ, ਉਹ ਲਿਖਦਾ ਹੈ ਕਿ ਬਾਦਸ਼ਾਹ ਹਿੰਦੁਸਤਾਨ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਨੂੰ, ਸਿੱਖਾਂ ਦੇ 10ਵੇਂ ਗੁਰੂ ਨੂੰ ਇੱਕ ਕੱਚੀ ਹਵੇਲੀ 'ਚ ਘੇਰ ਲਿਆ। ਸਾਨੂੰ ਰਿਪੋਰਟ ਮਿਲੀ ਹੈ ਕਿ ਕੁੱਲ 40 ਕੁ ਬੰਦੇ ਨਾਲ ਨੇ। ਬਾਦਸ਼ਾਹ ਸਲਾਮਤ, ਉਹ ਵੇਲਾ ਦੂਰ ਨਹੀਂ ਜਦੋਂ ਸਿੱਖਾਂ ਦੇ ਗੁਰੂ ਨੂੰ ਜਿਉਂਦਾ ਫੜ ਕੇ ਹੱਥੀ ਹੱਥ ਕੜੀ ਮਾਰ ਕੇ ਤੇਰੇ ਪੇਸ਼ ਕਰਾਂਗੇ। ਜਿਉਂਦਾ ਨਹੀਂ ਤੇ ਉਹਦੀ ਲਾਸ਼ ਜ਼ਰੂਰ ਤੁਹਾਡੇ ਕੋਲ ਲੈ ਕੇ ਆਵਾਂਗੇ। ਇੱਧਰ ਸੁਣੋ ਅੱਗੇ ਕੀ ਬੀਤੀ। 10 ਲੱਖ ਵੈਰੀਆਂ ਦੇ ਮੁੰਡੇ ਸੋਚ ਰਹੇ ਨੇ ਸਾਨੂੰ ਹੁਕਮ ਹੋਵੇ ਅਸੀਂ ਕਿਵੇਂ ਲੜੀਏ। ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਵਜੀਦ ਖਾਨ ਕਹਿੰਦਾ, ਓਏ ਜਵਾਨੋ, ਵਾਂਸ ਦੀਆਂ ਪੌੜੀਆਂ ਲਾਓ, ਇਸ ਕਿਲ੍ਹੇ ਦੀ ਕੱਚੀ ਕੰਧ ਨੂੰ ਛਾਲਾ ਮਾਰ ਦਿਓ ਸੈਂਕੜਿਆਂ ਦੀ ਤਾਦਾਦ ਵਿੱਚ ਅੰਦਰ। ਉਹ 40 ਬੰਦੇ ਤੁਹਾਡਾ ਮੁਕਾਬਲਾ ਕਿੰਨਾ ਕੁ ਚਿਰ ਕਰਨਗੇ? ਜੇ ਕੋਈ ਇਤਿਹਾਸ ਕਿਸੇ ਬੰਦੇ ਨੇ ਬਿਆਨ ਕੀਤਾ ਹੋਏ ਤਾਂ ਸ਼ੱਕ ਪੈ ਸਕਦਾ ਹੈ। ਇਸ ਜੰਗ ਦੀ ਕਹਾਣੀ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਆਪ ਲਿਖਦੇ ਨੇ। ਜਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿੰਦੇ, ਹਿੰਦੁਸਤਾਨ ਦੇ ਬਾਦਸ਼ਾਹ, ਤੂੰ ਬੜਾ ਖੁਸ਼ ਹੋਵੇਂਗਾ ਕਿ ਮੈਂ ਸ਼ੇਰ ਦੇ 4 ਬੱਚੇ ਆਪਣੀਆਂ ਕੁਝੀਆਂ ਚਾਲਾਂ ਨਾਲ ਮਾਰ ਦਿੱਤੇ ਨੇ, ਪਰ ਤੂੰ ਇਹ ਨਹੀਂ ਜਾਣਦਾ ਅਜੇ ਕਲਗੀਆਂ ਵਾਲਾ ਜਿਉਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਹਿੰਦੁਸਤਾਨ ਦੇ ਬਾਦਸ਼ਾਹ, ਮੈਨੂੰ ਚਮਕੌਰ ਦੀ ਜੰਗ ਲੜਨ ਦਾ ਸਵਾਦ ਆ ਗਿਆ। ਹਿੰਦੁਸਤਾਨ ਦੇ ਬਾਦਸ਼ਾਹ, ਤੇਰਾ ਨਾਰਖਾਂ ਜਰਨੈਲ ਜਦੋਂ ਮੇਰੇ ਸਾਹਮਣੇ ਆਇਆ ਮੈਂ ਉਹਨੂੰ ਇੱਕ ਤੀਰ ਦਾ ਪ੍ਰਸ਼ਾਦ ਦਿੱਤਾ। ਸੁਣੀਏ ਸਾਰਾ ਸੀਨ ਕਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਭੇਜਿਆ ਹੋਇਆ। ਨਾਰਖਾਂ ਜਰਨੈਲ ਕਿਲ੍ਹੇ ਦੀ ਕੱਚੀ ਕੰਧ 'ਤੇ ਚੜ੍ਹਦਾ ਹੈ, ਕਿਵੇਂ ਦੂਸਰਾ ਜਰਨੈਲ ਕਿਲ੍ਹੇ ਦੀ ਕੱਚੀ ਕੰਧ 'ਤੇ ਚੜ੍ਹਦਾ ਹੈ, ਕਿਵੇਂ ਤੀਸਰਾ ਜਰਨੈਲ ਸਾਹਮਣੇ ਆਉਂਦਾ ਹੈ। ਸਾਰਾ ਸੀਨ ਕਲਗੀਆਂ ਵਾਲੇ ਪਾਤਸ਼ਾਹ ਨਾਲ ਜਿਵੇਂ ਬੀਤਿਆ, ਜਿਵੇਂ ਇਤਿਹਾਸ ਦੱਸਦਾ ਹੈ, ਉਸ ਵੇਲੇ ਦਾ ਸਾਰਾ ਸੀਨ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਨਾਰ ਖਾਨ ਪੇ ਗਰੀ ਖਾਨ ਸੀ ਵੱਲ ਕਿਲੇ ਦੇ ਵੱਦੇ, ਲਾ ਗਏ ਪੌੜੀ ਚੜੇ ਕੰਧ ਤੇ ਕਈ ਹੋਣੀ ਨੇ ਸੱਦੇ,
ਵੇਖੇ ਕਰਨ ਸੈਂਗਲੇ ਮੌਤ ਨਾਲ ਗਵਤਾਰਾ, ਹਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ,
ਜਿਹੜਾ ਕੱਢੇ ਸ੍ਰੀ ਕੰਧ ਤੋਂ ਉਸੇ ਨੂੰ ਸਿੰਘ ਬੋਚਣਾ, ਮੁੜਕੇ ਨਾ ਉਹ ਪਿੱਛੇ ਵੇਖੇ ਐਸਾ ਚੰਗਾ ਪੋਚਣਾ,
ਬੰਦਿਆਂ ਦੀਆਂ ਪਾਲਾਂ ਡਿੱਗਣੇ ਇੱਕ ਤੀਰ ਨਾਲ ਯਾਰਾਂ, ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਉਹ ਕੰਧ ਤੋਂ ਉੱਚੀ ਨਾਰ ਖਾਨ ਨੇ ਜਿਸ ਦਮ ਸ੍ਰੀ ਵਿਖਾਲੀ, ਆ ਗਏ ਵਿੱਚ ਖੁਸ਼ੀ ਦੇ ਹੱਸੇ ਦੀਨ ਦੁਨੀ ਦੇ ਵਾਲੀ,
ਇੱਕ ਤੀਰ ਨਾਲ ਉਹਦੇ ਦਿਲ ਦੀਆਂ ਪਲ ਵਿੱਚ ਲਈਆਂ ਸਾਰਾ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਨਾਰ ਖਾਨ ਕੋਲ ਤੀਰ ਪਹੁੰਚਿਆ ਜੋ ਮਿੱਤਰ ਦਾ ਰੁੱਕਾ, ਸੰਭਲ ਖਾਨਾ ਤੀਰ ਆ ਗਿਆ ਹੁਣ ਨਾ ਜਾਵੀ ਸੁੱਕਾ,
ਫਿਰ ਖਿੜ ਹੱਸੀਆਂ ਸੀ ਸੱਜੀਆਂ ਸਰਕਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਯਾਰ ਨਾਰ ਦਾ ਗਰੀ
ਮੈਂ ਫਿਰ ਪੌੜੀ ਤੇ ਚੜਿਆ, ਗੁੱਸੇ ਅੰਦਰ ਆਖੇ ਬਹੁਤਾ ਹੀ ਗੁਰੂ ਸਿੱਖਾਂ ਦਾ ਲੜਿਆ।
ਭੁੱਲੇਗਾ ਇਤਿਹਾਸ ਕਿਸ ਤਰ੍ਹਾਂ ਇਸ ਮਰਦ ਦੀਆਂ ਕਾਰਾਂ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਫਿਰ ਗਰੀਖਾਂ ਵੱਲ ਆ ਗਿਆ ਤੀਰ ਸਾਹਿਬ ਦਾ ਦੂਜਾ, ਉਹਨਾਂ ਦੇ ਪ੍ਰਸਿੱਧ ਹੈ ਚੰਡੀ ਜੋ ਕਰਦੇ ਨੇ ਪੂਜਾ।
ਨਾਰੇ ਲਾਉਂਦੇ ਅੱਗੇ ਆਉਂਦੇ ਵੈਰੀ ਖਾ ਖਾ ਖਾਰਾਂ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਉਸ ਨੂੰ ਵੱਜਾ ਤੀਰ ਗੁਰਾਂ ਦਾ ਓਹੀਓ ਕੰਧੋਂ ਲੈ ਗਿਆ, ਹੁਣ ਦੱਸਦੀ ਨੀ ਜਿੱਤ ਯਕੀਨੀ ਸੋਗ ਖਾਨ ਨੂੰ ਪੈ ਗਿਆ।
ਖਾਨ ਗਏ ਨੇ ਲੈਣ ਜਗੀਰਾ ਘਰੀ ਉਡੀਕਣ ਨਾਰਾ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਫਿਰ ਸੋਚਦਾ ਸੋਚਾਂ ਵੈਰੀ ਬੂਹੇ ਵੱਲ ਨੂੰ ਵਧਿਆ, ਛੱਡ ਆਏ ਹਾਣੀ ਨੂੰ ਹਾਣੀ ਜੋ ਹੋਣੀ ਨੇ ਸੱਦਿਆ।
ਸਤਿਗੁਰ ਮੂਹਰੇ ਅਰਜ ਗੁਜਾਰੀ ਸਿਰ ਲਾਉਣੇ ਸਰਦਾਰਾਂ, ਵਧਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਹਿੰਮਤ ਸਿੰਘ ਨੇ ਹਿੰਮਤ ਕੀਤੀ ਨਾਲ ਜਥਾ ਕੁਝ ਲਈ ਕੇ, ਜਿਉਂਦੇ ਰਹੇ ਤਾਂ ਜਿੱਤ ਮੁੜਾਂਗੇ ਤੁਰ ਗਿਆ ਇਹ ਗੱਲ ਕਹੀ ਕੇ।
ਮਰਦਾਂ ਦੀਆਂ ਆਮੋ ਸਾਹਮਣੇ ਖੜਕ ਪਈਆਂ ਤਲਵਾਰਾਂ, ਫਿਰ ਮਰਦਾਂ ਦੀਆਂ ਆਮੋ ਸਾਹਮਣੇ ਖੜਕ ਪਈਆਂ ਤਲਵਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਜੋ ਸਖੀਆਂ ਨਾਲ ਖੇਡਣ ਹੋਲੀ ਏਡਾ ਤਨਗੇ ਰੰਗੇ, ਬਿਨ ਬਿਨ ਕੇ ਕੋਲ ਲਵੇ ਦਾ ਨੇਜਾ ਅੱਗੇ ਲੰਘੇ।
ਸ਼ੇਰਾਂ ਮੂਹਰੇ ਫਿਰਨ ਭੱਜੀਆਂ ਜੋ ਮਿਰਗਾਂ ਦੀਆਂ ਡਾਰਾਂ, ਵਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਇੱਕ ਇੱਕ ਕਈਆਂ ਕਈਆਂ ਨੂੰ ਲੈ ਗਏ ਪੈ ਗਏ ਸਿੰਘ ਸ਼ਹੀਦੀ, ਛੇਵੇਂ ਸਤਿਗੁਰ ਹਰਗੋਬਿੰਦ ਦੀ ਕਰ ਗਏ ਮਰਦ ਮਰੀਦੀ।
ਜੋਗੀ ਸਿੰਘਾਂ ਸੂਰਮਿਆਂ ਦੀਆਂ ਜਗਗਾਉਂਦਾ ਰੂਵਾਰਾ, ਮਗਰੋਂ ਜਗਗਾਉਂਦਾ ਰੂਵਾਰਾ, ਭਰਿਆ ਆਵੇ ਵੱਲ ਕਿਲੇ ਦੇ ਦੁਸ਼ਮਣ ਕਈ ਹਜ਼ਾਰਾਂ।
ਨਾਰ ਖਾਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੀਰ ਨਾਲ ਸਦਾ ਲਈ ਸੰਸਾਰ ਛੱਡ ਗਿਆ। ਫਿਰ ਵਾਰੀ ਆਈ ਗਨੀ ਖਾਨ ਦੀ, ਉਹ ਆਇਆ ਕਲਗੀਆਂ ਵਾਲੇ ਦੇ ਸਾਹਮਣੇ, ਇੱਕ ਤੀਰ ਦਾ ਪ੍ਰਸ਼ਾਦ ਉਹਨੂੰ ਮਿਲਿਆ, ਉਹ ਵੀ ਸਦਾ ਲਈ ਸੌਂ ਗਿਆ। ਆ ਗਿਆ ਖਵਾਜਾ ਮਰਦੂਦ ਕਲਗੀਆਂ ਵਾਲੇ ਦੇ ਸਾਹਮਣੇ। ਕਲਗੀਆਂ ਵਾਲੇ ਪਾਤਸ਼ਾਹ ਆਪਣੀ ਕਲਮ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਚਿੱਠੀ 'ਚ ਲਿਖਦੇ ਨੇ ਕਿ ਮੈਂ ਸੁਣਿਆ ਸੀ ਤੇਰਾ ਖਵਾਜਾ ਮਰਦੂਦ ਬੜਾ ਜਵਾਨ ਹੈ, ਪਰ ਮੈਨੂੰ ਅਫਸੋਸ ਹੈ ਉਹਦਾ ਮੈਂ ਸਿਰ 'ਤੇ ਵੇਖਿਆ ਕੰਨ ਤੋਂ ਉੱਚਾ, ਪਰ ਮੈਨੂੰ ਅਫਸੋਸ ਮੇਰਾ ਤੀਰ ਚੱਲਣ ਤੋਂ ਅੱਧਾ ਕੁ ਮਿੰਟ ਪਹਿਲਾਂ ਉਹ ਡਿੱਗਾ ਪੌੜੀ ਸਣੇ, ਉਹਦੀ ਲੱਤ ਟੁੱਟ ਗਈ ਸੁਣਿਆ, ਸਿਪਾਹੀ ਚੁੱਕੀ ਜਾਂਦੇ ਸਨ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ ਵੇਖਿਆ ਕਿ ਵੈਰੀ ਬੂਹਾ ਤੋੜਨ ਵੱਲੇ ਆ ਰਿਹਾ। ਇੱਧਰ ਹਿੰਮਤ ਸਿੰਘ ਮਹਿਰਿਆਂ ਦਾ ਮੁੰਡਾ, ਜਿਹਦਾ ਬਾਬੇ ਬਕਾਲੇ ਦਾ ਜਨਮ ਇਤਿਹਾਸਕਾਰ ਦੱਸਦਾ, ਆਇਆ ਕਲਗੀਆਂ ਵਾਲੇ ਦੇ ਸਾਹਮਣੇ। ਕਹਿੰਦਾ ਹੇ ਗੁਰਦੇਵ, ਹੁਣ ਮੈਨੂੰ ਹੁਕਮ ਦਿਓ, ਉਹ ਜਿਹੜਾ ਵੈਰੀਆਂ ਦਾ ਟੋਲਾ ਦਰਵਾਜ਼ਾ ਤੋੜਨ ਵੱਲ ਆ ਰਿਹਾ, ਮੈਂ ਰੋਕਣਾ ਚਾਹੁੰਦਾ। ਕਲਗੀਆਂ ਵਾਲੇ ਨੇ ਹੁਕਮ ਦਿੱਤਾ, ਆਪਣਾ ਜਥਾ ਲੈ ਕੇ ਹਿੰਮਤ ਸਿੰਘ ਵੈਰੀਆਂ ਦੇ ਟਾਕਰੇ 'ਤੇ ਪਹੁੰਚਾ, ਇੱਕ ਇੱਕ ਕਈਆਂ ਨੂੰ ਮਾਰ ਕੇ ਆਪ ਸ਼ਹੀਦ ਹੋਏ ਨੇ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਚੜ੍ਹਦੀ ਜਵਾਨੀ, ਗੋਰਾ ਰੰਗ, ਫੁੱਟਦੀ ਮੁੱਛ, ਹੱਸੂ ਹੱਸੂ ਕਰਦਾ ਚਿਹਰਾ, ਗੁਰਦੇਵ ਪਿਤਾ ਦੇ ਸਾਹਮਣੇ ਆਣ ਕੇ ਜੰਗ ਮੈਦਾਨ ਵਿੱਚ ਜਾ ਕੇ ਸ਼ਹੀਦੀ ਪਾਉਣ ਲਈ ਜਿਵੇਂ ਬੇਨਤੀ ਕਰਦਾ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਕਾਗ ਕਪੂਰ ਨਹੀਂ ਚੱਖਦੇ ਹੰਸ ਨਾ ਡੱਡੀਆਂ ਖਾਣ, ਬਾਜ ਨਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣ।
ਆਖਦਾ ਅਜੀਤ ਦੋਵੇਂ ਹੱਥ ਜੋੜ ਜੀ, ਸਹਿਬਾ ਇੱਕੋ ਤੁਹਾਡੀ ਆਗਿਆ ਦੀ ਲੋੜ ਜੀ।
ਸਾਰਾ ਜੱਗ ਚੋਰ ਹੁੰਦਾ ਪਾਣੇ ਚੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਕਹਿੰਦਾ ਬਦਲੇ ਲਵਾਂ ਮੈਂ ਵੈਰੀ ਨਾ ਤੋ ਗਿਣ ਕੇ, ਹੋ ਗਿਆ ਮੈਂ ਜਵਾਨ ਵੇਖੋ ਕੱਦ ਮਿਣ ਕੇ।
ਪਠਾਣਾ ਦੇ ਨੀ ਮੇਰੇ ਯੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਪਲਾਂ ਚ ਹਟਾ ਦਿਆਂ ਜੋ ਪੌਣ ਜੱਲੀ ਨਾ, ਕੁੱਟਦਾ ਕਿਸਾਨ ਜੋ ਮੱਕੀ ਦੀ ਨਾ ਛੱਲੀ ਨਾ।
ਕਿਸ ਦੇ ਨੇ ਮੋਤੀ ਕੋਈ ਟਿਕਾਣੇ ਹੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਘੋੜੇ ਤੇ ਚੜਾਂ ਦੇ ਲੜਾ ਰੀਜਾਂ ਮੇਰੀ ਨਾ, ਉਹਦੇ ਚਾਹੁੰਦੇ ਖੂਣੀਆਂ ਨੇ ਚੀਜ਼ਾਂ ਤੇਰੀਆਂ।
ਨੂੰ ਲਤਾੜੀ ਜਾਂਦੇ ਵਾਸੀ ਗੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਵਿੱਚ ਪੁੱਤਰ ਤੇਰਾ ਨਹੀਂ।
ਬੱਕਰੇ ਨੇ ਖਮਾਰ ਮੈਨੂੰ ਜੰਗੀ ਲੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਤੇਰਾ ਪੁੱਤ ਬਾਜ, ਇਹ ਤੇਰਾ ਪੁੱਤ ਬਾਜ ਕੁੰਜਾਂ ਨੂੰ ਭਜਾ ਲੂਗਾ, ਮਾਰ ਮਾਰ ਤੇ ਗਾਂ ਦਿਲ ਨੂੰ ਰਜਾ ਲੂਗਾ।
ਸੱਪਣੀ ਦਦਾਰ ਵੇਖੇ ਚੌਂਦੀ ਮੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਕਹਿੰਦਾ ਤੋਰ ਦਿਓ ਹੁਕਮ ਦੇ ਗਏ ਸ਼ਿੰਦੇ ਲਾਲ ਨੂੰ, ਅੱਜ ਨਾਲ ਲੈ ਕੇ ਚੱਲਣਾ ਮੈਂ ਕਾਲ ਨੂੰ।
ਕਾਲ ਦੇ ਸੁਹਾਗੇ ਵੇਖਿਓ ਟੀਮਾਂ ਪੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋਰ ਦੇ।
ਸੂਰਮਿਆਂ ਨੇ ਗੱਲਾਂ ਚ ਵਕਤ ਟਾਲ ਦੇ, ਆ ਚਲੇ ਜਾਣੇ ਦੂਰ ਸਿੰਘ ਮੇਰੇ ਨਾਲ ਦੇ।
ਛਾਂਗ ਦੇਣੇ ਕੰਡੇ ਈਰਖਾਂ ਦੀ ਠੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਫੇਰ ਟੋਲੇ ਜੋ ਕਵੀਸ਼ਰਾਂ ਦੇ ਪਿੱਛੋਂ ਆਉਣਗੇ, ਉਹ ਕੌਮ ਦੇ ਸ਼ਹੀਦਾਂ ਦੀਆਂ ਵਾਰਾਂ ਗਾਉਣਗੇ।
ਜੋਗੀਆਂ ਮਸਤ ਨੇਤਰੀ ਚਕੋਰ ਦੇ, ਬਾਪੂ ਜੀ ਪੁੱਤਰ ਆਪਣੇ ਨੂੰ ਤੋੜ ਦੇ।
ਢਾਡੀਆਂ ਦੇ ਪਤਾਮਾ ਬਾਪੂ ਸੋਹਣੇ ਸਿੰਘ ਜੀ ਸੀਤਲ ਇੱਥੇ ਚਾਰ ਲਾਈਨਾਂ ਬੜੀਆਂ ਸਵਾਦਲੀਆਂ ਲਿਖਦੇ ਨੇ। ਕਹਿੰਦੇ ਵਾਲ ਵਾਲ ਹੈ ਮੇਰਾ ਨਿਹਾਲ ਹੋਇਆ, ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ, ਸੱਚੀ ਪੁੱਛੇ ਤਾਂ ਕੀਤਾ ਜਵਾਨ ਤੈਨੂੰ, ਇਸੇ ਵਾਸਤੇ ਪਾਲ ਅਜੀਤ ਸਿੰਘਾ, ਖੇਡਣ ਬਾਲ ਜੋ ਤੇਗ ਦੀ ਪਕੜ ਖੂੰਡੀ, ਸਿਰੀਆਂ ਇਉਂ ਅਛਾਲ ਅਜੀਤ ਸਿੰਘਾ, ਉਹ ਤੀਰਾਂ ਨਾਲ ਛਾਤੀ ਲੀਰੋ ਲੀਰ ਹੋਵੇ ਤੇ ਮਾਰੇ ਅਗਾਈ ਛਾਲ ਅਜੀਤ ਸਿੰਘਾ, ਸ਼ਿੰਗਾਰ ਕੇ ਪੁੱਤਰ ਨੂੰ ਮੌਤ ਦੇ ਘੋੜੇ ਤੇ ਚੜਾ ਕੇ ਅਰਦਾਸਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜੰਗ ਵਿੱਚ ਲੜਨ ਲਈ ਤੋਰ ਦਿੱਤਾ। ਉਸ ਵੇਲੇ ਦਾ ਰਿਪੋਰਟਰ ਕਹਿੰਦਾ ਹੈ ਕਿ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਆਇਆ ਬਾਹਰ ਕਿਲ੍ਹੇ ਦੀ ਕੰਧ 'ਚੋਂ ਦਰਵਾਜ਼ੇ 'ਚੋਂ ਪਾਰ ਆਇਆ, ਅਤੇ ਉਸ ਵੇਲੇ ਵਜੀਦ ਖਾਂ ਨੇ ਵੰਗਾਰ ਕੇ ਆਖਿਆ, ਹੋਏ ਜਰਨੇਲੋ, ਇਹਦਾ ਮਤਲਬ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਲੜਨ ਵਾਲੇ ਸਿਪਾਹੀ ਮੁੱਕ ਚੁੱਕੇ ਨੇ, ਉਹਨੇ ਆਪਣਾ ਪੁੱਤਰ ਦਾਅ 'ਤੇ ਲਾ ਦਿੱਤਾ ਹੈ, ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਅਜੀਤ ਸਿੰਘ ਹੈ, ਪਰ ਇਹਦੇ ਕੋਲੋਂ ਬਚ ਕੇ ਲੜਿਓ, ਇਹ ਆਫਤ ਦਾ ਫੜਤਾਲਾ ਜੇ। ਕਲਗੀਆਂ ਵਾਲੇ ਪਾਤਸ਼ਾਹ ਦਾ ਵੱਡਾ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਵਿੱਚ ਜਾ ਕੇ ਜਿਵੇਂ ਕਮਾਲ ਦੀ ਲੜਾਈ ਲੜਦਾ, ਇਉਂ ਬੇਨਤੀ ਕੀਤੀ ਜਾਂਦੀ ਹੈ, ਸੁਣੀਏ।
ਸ਼ੇਰ ਕਿਲੇ ਜੋ ਨਿਕਲਿਆ ਹਾਂ, ਨਿਕਲਿਆ ਜੋ ਤੀਰ ਕਮਾਨੋ, ਵੱਡੇ ਆਕੀ ਖਾਣਿਓ ਹਾਂ, ਖਾਣਿਓ ਮਾਰੇਗਾ ਜਾਨੋ। ਹੋਣੀ ਜਾਪੇ ਸ਼ੇਰ ਦੀ ਦੁੱਲੇ ਮਰਦ ਦੀ ਬਣ ਗਈ ਬਹੁਰਾਣੀ।
ਹੋਣਾ ਚਾਹੁੰਦਾ ਸੁਰਖ ਰੂਹਾਂ, ਸੁਰਖ ਰੂਹ ਸੋ ਸੱਚੀ ਖਾ ਕੇ, ਦੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਓ ਢਾਲਾ ਮੂਰੇ ਡਾਵੇ ਕੋਈ ਹਾਂ, ਡਾਵੇ ਕੋਈ ਕੋਈ ਤੇਗਾ ਮਾਰੇ, ਇਹ ਆਫਤ ਕਿਧਰੋਂ ਆਣ ਪਈ ਹਾਂ, ਆਣ ਪਈ ਉਹ ਕਹਿੰਦੇ ਸਾਰੇ।
ਓ ਅਮਲੀ ਵੱਡੇ ਫਸਲ ਨੂੰ ਹਾਂ, ਫਸਲ ਨੂੰ ਜੋ ਮਾਵਾ ਖਾ ਕੇ, ਤੇਗਾ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਕਈਆਂ ਦੇ ਜਿੱਤ ਨਾਗਣੀ ਹਾਂ, ਨਾਗਣੀ ਸੀਨਿਆਂ ਦੇ ਲੜ ਗਈ, ਉਧਰ ਕਿਲੇ ਵਿਚਲਿਆ ਸਿੰਘਾਂ ਨੂੰ ਹਾਂ, ਸਿੰਘਾਂ ਨੂੰ ਬਿਨ ਪੀਤਿਓ ਚੜ ਗਈ।
ਹੁਣ ਕਈ ਸ਼ੇਰ ਵੱਲ ਹੱਲੇ ਮਰਦ ਵੱਲ ਅੱਲਾ ਹੁਗਾ ਕੇ, ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਗਏ।
ਉੱਥੇ ਸਿੰਘ ਦੀ ਵੱਜੀ ਤੇਗ ਨੂੰ ਹਾਂ, ਤੇਗ ਨੂੰ ਫਿਰ ਕੇਲਾ ਰੋਕੇ, ਰਣ ਵਿੱਚ ਵੇਖੇ ਦਰਕਦੇ ਮਾਫੀਆਂ ਮੰਗਦੇ ਕਈ ਗੱਪੀ ਫੋਕੇ।
ਓ ਦਿੱਲੀ ਸ਼ਹਿਰੋਂ ਤੁਰੇ ਸੀ ਹਾਂ, ਤੁਰੇ ਸੀ ਜੋ ਮਹਿੰਦੀ ਲਾ ਕੇ, ਤੇਗ ਮਾਰੇ ਸੂਰਮਾ ਹਾਂ, ਸੂਰਮਾ ਗੁੱਸੇ ਵਿੱਚ ਆ ਕੇ।
ਓ ਉਸਨੇ ਮਾਰੇ ਖਾ ਹੱਸਣੇ ਮਾਰੇ ਖਾਣ ਕਈ ਹਾਂ ਖਾਣ ਕਈ ਵੱਡੇ ਫੁਰਤੀਲੇ ਜਾਰੀ ਫਰੀਅਰ ਨਾਗ ਜਨ ਹਾਂ ਨਾਗ ਜਨ ਪੱਥੇ ਵਿੱਚ ਕਿਲੇ
ਵੇਦੇ ਹੋਣੀ ਨਾਲ ਸੀ ਹਾਂ ਨਾਲ ਸੀ ਕਈ ਹਾਣ ਮਚਾ ਕੇ ਦੇਗਾ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਉਹਦੇ ਸਾਵੇਂ ਲੜਨਾ ਕਿੰਨਾ ਸੀ ਹਾਂ ਕਿੰਨਾ ਸੀ ਰੰਗ ਪੈ ਗਏ ਪੀਲੇ ਤੇਗਾਂ ਸੁੱਟ ਹੱਥ ਜੋੜਦੇ ਮਾਫੀਆਂ ਮੰਗਦੇ ਕਈ ਮਰਦ ਹਠੀਲੇ
ਰਣ ਵਿੱਚ ਚੜਕਾ ਨੱਚਦੀ ਹਾਂ ਨੱਚਦੀ ਗੱਲ ਤੇਗਾਂ ਪਾ ਕੇ ਤੇਗਾਂ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਉੱਥੇ ਵਿਰ ਦਿੱਤਾ ਤਲ ਸ਼ੇਰ ਦਾ ਭਾਈਓ ਦੂਲੇ ਮਰਦ ਦਾ ਮੁਗਲਾਂ ਦਾ ਤੀਰਾ ਕਹਿੰਦੇ ਰਾਂਝਾ ਵਰਨੇ ਆਗਨਾ ਹਾਂ ਆਗਨਾ ਅਰਸ਼ਾਂ ਚੋ ਹੀਰਾ
ਸੌਣ ਮਹੀਨੇ ਮਰ ਪਿਆ ਮਰ ਪਿਆ ਜੋ ਬੱਦਲ ਛਾ ਕੇ ਤੇਗਾਂ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਫੇਰ ਬਰਸ਼ੀ ਅਨਵਰ ਖਾਨ ਦੀ ਹਾਂ ਖਾਨ ਦੀ ਜੋੜੇ ਨੂੰ ਵੱਜੀ ਬਸ ਫਿਰ ਤੇਗਾਂ ਮਾਰਨ ਵਾਰ ਕਰਨ ਤੋਂ ਬਾਹਰ ਰੁਕ ਗਈ ਸੱਜੀ
ਘੋੜੇ ਉੱਤੋਂ ਡਿੱਗ ਪਿਆ ਹਾਂ ਡਿੱਗ ਪਿਆ ਫਿਰ ਫਤਿਹ ਬੁਲਾ ਕੇ ਤੇਗਾਂ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਯੋਧਾ ਡਿੱਗਿਆ ਘੋੜਿਓ ਹਾਂ ਘੋੜਿਓ ਦਲ ਪੈ ਗਿਆ ਪਾਰਾ ਉਧਰ ਕਲਗੀ ਵਾਲੇ ਸ਼ੇਰ ਨੇ ਦੂਲੇ ਮਰਦ ਨੇ ਛੱਡਿਆ ਜਕਾਰਾ
ਆਪ ਤੋਂ ਵੱਡੇ ਜੋਗਿਆ ਹਾਂ ਜੋਗਿਆ ਉਹਨੇ ਦੱਸੇ ਟਾਕੇ ਤੇਗਾਂ ਮਾਰੇ ਸੂਰਮਾ ਹਾਂ ਸੂਰਮਾ ਗੁੱਸੇ ਵਿੱਚ ਆ ਕੇ
ਉਹੀ ਰਿਪੋਰਟਰ ਜਿਨ 22 ਚਿੱਠੀਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਮੁਤਲਕ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਲਿਖੀਆਂ ਨੇ ਇੱਥੇ ਉਹ ਫਿਰ ਲਿਖਦਾ ਹੈ ਕਿ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਆਇਆ ਵਜੀਦ ਖਾਂ ਨੇ ਵੰਗਾਰ ਕੇ ਆਖਿਆ ਮਿੱਤਰੋ ਤਗੜੇ ਹੋ ਕੇ ਲੜੋ ਇਹ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਹੈ ਕਹਿੰਦਾ ਹੈਰਾਨੀ ਦੀ ਕੋਈ ਹੱਦ ਨਾ ਰਹੀ ਲੋਕਾਂ ਦੀ ਅਸੀਂ ਸੋਚਦੇ ਸਾਂ ਕਿ ਲੋਕਾਂ ਦੇ ਪੁੱਤਰ ਮਰ ਰਹੇ ਨੇ ਸਿੱਖਾਂ ਦਾ ਗੁਰੂ ਜੰਕਾਰੇ ਛੱਡਦਾ ਜਦੋਂ ਇਹਦੇ ਆਪਣੇ ਪੁੱਤਰ ਦੀ ਵਾਰੀ ਆਏਗੀ ਵੇਖਾਂਗੇ ਜੰਕਾਰਾ ਛੱਡਦਾ ਕਹਿੰਦਾ ਲੋਕ ਹੈਰਾਨ ਹੋਏ ਜਦ ਕਲਗੀਆਂ ਵਾਲੇ ਦਾ ਵੱਡਾ ਪੁੱਤਰ ਰਣ ਮੈਦਾਨ ਵਿੱਚ ਸ਼ਹੀਦੀ ਪਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜੰਕਾਰਾ ਛੱਡਿਆ ਵੱਡਾ ਪਾ ਗਿਆ ਸ਼ਹੀਦੀ ਵਾਰੀ ਆ ਜਾਂਦੀ ਹੈ ਛੋਟੇ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਦੇਵ ਪਿਤਾ ਦੇ ਸਾਹਮਣੇ ਆ ਕੇ ਜੰਗ ਮੈਦਾਨ ਵਿੱਚ ਜਾ ਕੇ ਕਮਾਲ ਦੀ ਲੜਾਈ ਲੜ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਹਿਰਦਾ ਸੀਤ ਕਰਨ ਲਈ ਜਿਵੇਂ ਬੇਨਤੀ ਕਰਦਾ ਸੁਲੱਖਣ ਮੱਖਣ ਤੇ ਕੋਮਲ ਇਉਂ ਬਿਆਨ ਕਰ ਰਹੇ ਹਨ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਦੇ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾਂ ਚੋਂ ਨਿਕਲਣ ਚੰਗਿਆੜੇ ਤੇਗਾਂ ਚੋਂ ਅੱਗ ਵਰਦੀ ਆ
ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮੇਰ ਕਰੋ ਵੀਰ ਕਿਤੇ ਨਾ ਦੂਰ ਚਲਾ ਦੇ ਹੁਕਮ ਦਿਓ ਨਾ ਦੇਰ ਕਰੋ
ਮੈਂ ਬਾਪੂ ਜੀ ਅੱਖੀ ਵੇਖੀ ਮੌਤ ਵੀਰ ਨੂੰ ਵਰਦੀ ਆ ਢਾਲਾਂ ਚੋਂ ਨਿਕਲਣ ਚੰਗਿਆੜੇ ਤੇਗਾਂ ਚੋਂ ਅੱਗ ਵਰਦੀ ਆ
ਬਾਬਾ ਮੈਨੂੰ ਵਾਜਾਂ ਮਾਰੇ ਤੇ ਪੜਦਾਦਾ ਲਲਕਾਰੇ ਪਿਆ ਮੈਨੂੰ ਕਹਿੰਦੇ ਬਾਪੂ ਤੇਰਾ ਹੁਣ ਕੀ ਗੱਲ ਵਿਚਾਰੇ ਪਿਆ
ਜਿਸ ਨੂੰ ਪਾਣ ਤੁਸਾਂ ਤੋਂ ਚੜ ਗਈ ਉਹ ਹਸਤੀ ਨਾ ਹਟਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਤੇਗਾਂ ਚੋਂ ਅੱਗ ਵਰਦੀ ਐ
ਜਦ ਪਹਿਲੇ ਹੀ ਪੰਜ ਗਏ ਸੀ ਮੈਂ ਉਹ ਵੇਲਾ ਤੱਕਦਾ ਪਿਆ ਸੀ ਵੈਰੀ ਦਾ ਦਲ ਜਦੋਂ ਪਿਆ ਸੀ ਸਿੰਘ ਨਾ ਅੱਗਿਓਂ ਚੱਕਦਾ ਸੀ
ਦੇਸ਼ ਤੋਂ ਮਰ ਕੇ ਮੰਜ਼ਲ ਮਿਲਦੀ ਕਹਿੰਦੇ ਉਹਦੇ ਡਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਐ
ਤੱਤੀ ਲੋ ਤੇ ਜੋ ਬੈਠੇ ਸੀ ਤੱਤੀ ਲੋ ਤੇ ਜੋ ਬੈਠੇ ਸੀ ਉਹ ਬਾਪੂ ਜੀ ਦਿਸਦੇ ਨੇ ਉੱਪਰੋਂ ਰੇਤਾ ਤੱਤੀ ਪੈਂਦੀ ਪਰ ਪਰ ਛਾਲੇ ਫਿਸਦੇ ਨੇ
ਅਸਾਂ ਅਸਾਂ ਕਿੰਨਾ ਨੂੰ ਕਰਨਾ ਇਹ ਸਾਡੀ ਗੱਲ ਕਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਐ
ਦਿੱਤਾ ਤੋਰ ਦਿੱਲੀ ਨੂੰ ਬਾਪੂ ਹੁਣ ਮੈਨੂੰ ਵੀ ਤੋੜ ਦਿਓ ਜੋ ਆਰੇ ਦਾ ਮੂੰਹ ਪਵਾਉਂਦਾ ਉਹ ਮੈਨੂੰ ਵੀ ਜੋੜ ਦਿਓ
ਸਾਡੀਆਂ ਇੱਜ਼ਤਾਂ ਲੋਕੀ ਲੁੱਟਣ ਵੇਖ ਅਣਖਣਾ ਜਲਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਐ
ਉਹ ਵੇਖੋ ਸਿੰਘ ਤੇਗਾਂ ਮਾਰੇ ਉਹ ਵੇਖੋ ਸਿੰਘ ਤੇਗਾਂ ਮਾਰੇ ਵਾਰ ਕੋਈ ਨਹੀਂ ਰੋਕ ਰਿਹਾ ਔਲਾ ਗਏ ਕਈ ਭੋਰ ਉਡਾਰੀ ਪਿੱਛੇ ਧਰਦਾ ਹੋਕ ਰਿਹਾ
ਮਰਦਾਨੀ ਮੌਤ ਸਹੇਲੀ ਫਿਰੇ ਉਲਾਂਗਾ ਭਰਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਐ
ਉਹ ਵੇਖੋ ਘੋੜੇ ਤੋਂ ਡਿੱਗਾ ਨੀ ਉਹ ਵੇਖੋ ਘੋੜੇ ਤੋਂ ਡਿੱਗਾ ਖਾਨ ਮਾਰਿਆ ਭਾਰੀ ਨੇ ਉਹ ਵੇਖੋ ਇੱਕ ਨਿਹੰਗ ਸਿੰਘ ਅੱਗੇ ਹੱਥ ਜੋੜੇ ਨੇ ਕਾਜੀ ਨੇ
ਹੋਣੀ ਨੂੰ ਦਿੰਦੇ ਕਈ ਭੇਟਾ ਜਿੰਨੀ ਬਣਦੀ ਸੜਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਐ
ਕਹਿੰਦਾ ਹੱਥ ਗਾਨਾ ਦੇ ਮੱਥੇ ਸੇਰਾ ਬੰਨ ਕੇ ਮੈਨੂੰ ਤੋੜ ਦਿਓ ਜੋ ਕਰਦੀ ਰੇ ਮਦਦ ਮੇਰੀ ਐਸੀ ਸਿੱਖਿਆ ਹੋਰ ਦਿਓ
ਜੋਗੀ ਸ਼ੇਰਾ ਮੂਰੇ ਭੱਜੂ ਧਾੜੇ ਅੰਗੂਰੀ ਚੜਦੀ ਐ ਢਾਲਾਂ ਚੋਂ ਨਿਕਲਣ ਚੰਗਿਆੜੇ ਦੇਗਾਂ ਚੋਂ ਅੱਗ ਵਰਦੀ ਆ ਜੀ ਦੇਗਾਂ ਚੋਂ ਅੱਗ ਵਰਦੀ ਆ
ਸਾਲ ਦਾ ਸਭ ਤੋਂ ਛੋਟਾ ਦਿਨ ਹੈ 8 ਪੋਹ ਅਤੇ 22 ਦਸੰਬਰ ਸੰਸਾਰ ਦੀ ਸਭ ਤੋਂ ਵੱਡੀ ਜੰਗ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਦਿਨ ਕੀਤੀ ਹੈ ਇੱਕ ਪਾਸੇ 10 ਲੱਖ ਇੱਕ ਪਾਸੇ 40 ਜੁਝਾਰ ਸਿੰਘ ਦੇ ਨਾਲ 5 ਸਿੰਘ ਦਿੱਤੇ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ 6ਵਾਂ ਜੁਝਾਰ ਹੈ ਆਖਿਆ ਸੀ ਮਹਾਰਾਜ ਨੇ 1.25 ਲੱਖ ਸੇ ਇੱਕ ਲੜਾਊਂ ਇੱਥੇ 6 ਬੰਦੇ 10 ਲੱਖ ਦੇ ਮੁਕਾਬਲੇ 'ਚ ਜਾ ਰਹੇ ਨੇ ਕੋਈ ਥੋੜ੍ਹੇ ਬਹੁਤੇ 2-3 ਹਜ਼ਾਰ ਮਾਰਿਆ ਗਿਆ ਹੋਵੇਗਾ 10 ਲੱਖ 'ਚੋਂ ਇੰਨੇ ਕੁ ਘਟਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ 6 ਸਵਾਇਆ ਬਣਦਾ 7.5 ਪਰ ਇਹ 6 ਬੰਦੇ 10 ਲੱਖ ਨਾਲ ਲੜਨ ਚੱਲੇ ਨੇ ਕਲਗੀਆਂ ਵਾਲੇ ਪਾਤਸ਼ਾਹ ਦਾ ਪੁੱਤਰ ਚੱਲਿਆ ਜੰਗ ਮੈਦਾਨ ਨੂੰ ਬਾਬੇ ਜੀਵਨ ਸਿੰਘ ਦੀ ਡਿਊਟੀ ਸੀ ਦਰਵਾਜ਼ਾ ਖੋਲ੍ਹਣਾ ਅਤੇ ਬੰਦ ਕਰਨਾ ਉਹਨੇ ਆਖਿਆ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਦਰਵਾਜ਼ਾ ਖੋਲ੍ਹ ਦੇ ਬਾਬੇ ਜੀਵਨ ਸਿੰਘ ਨੇ ਆਖਿਆ ਮਹਾਰਾਜ 4 ਸਾਹਿਬਜ਼ਾਦੇ ਲੈ ਕੇ ਆਨੰਦਪੁਰੋਂ ਤੁਰੇ ਸਾਂ 2 ਵਿਛੜ ਗਏ ਨੇ ਸਮਾਂ ਮਾੜਾ ਹੈ ਉਹਨਾਂ ਨਹੀਂ ਮਿਲਣਾ ਇੱਕ ਸ਼ਹੀਦੀ ਪਾ ਗਿਆ ਮੇਰੀ ਬੇਨਤੀ ਹੈ ਜਿੰਨਾ ਚਿਰ ਸਿੰਘ ਲੜਨ ਵਾਲੇ ਬਾਕੀ ਨੇ ਉਹਨਾਂ ਚਿਰ ਜੁਝਾਰ ਸਿੰਘ ਨੂੰ ਰਹਿਣ ਦਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਬਾਬਾ ਜੀਵਨ ਸਿੰਘਾ ਇਤਿਹਾਸ ਬਦਲ ਜਾਏਗਾ ਲੋਕ ਕਹਿਣਗੇ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਵਿੱਚ ਅਤੇ ਸਿੱਖਾਂ 'ਚ ਫਰਕ ਸਮਝਿਆ ਭਰੀਆਂ ਹੋਈਆਂ ਅੱਖਾਂ ਨਾਲ ਬਾਬੇ ਜੀਵਨ ਸਿੰਘ ਨੇ ਖੋਲ੍ਹਿਆ ਦਰਵਾਜ਼ਾ ਅਤੇ 6 ਸੂਰਮੇ 10 ਲੱਖ ਦਾ ਮੁਕਾਬਲਾ ਹੇ ਐਂਉਂ ਕਰਦੇ ਨੇ
ਚੜ ਪਿਆ ਪੁੱਤ ਦਸ਼ਮੇਸ਼ ਦਾ ਲੈ ਗਏ ਸਾਥੀ ਨਾਲ ਵਰਦੀ ਅੱਗ ਤੋਂ ਪਾਸਿਓ ਸੁਣੋ ਅੱਗੇ ਦਾ ਹਾਲ
ਓ ਜੀ ਵੇਖੋ ਜੰਗ ਨੂੰ ਜੁਝਾਰ ਸਿੰਘ ਚੱਲਿਆ ਪੁੱਤ ਗੁਰਾਂ ਨੇ ਸ਼ਿੰਗਾਰ ਕੇ ਤੇ ਕੱਲਿਆ ਰੋਬ ਜਾਵੇ ਨਾ ਬਹਾਦਰ ਦਾ ਚੱਲਿਆ ਸੋਚ ਦੱਸਦੀ ਆ ਗੱਲ ਮੈਂ ਸੁਣਾਵਾਂ ਸੱਚ ਦੀ ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਚੱਲੇ ਝਾੜ ਕੇ ਹੋਇਆ ਸੇ ਤੀਰ ਮਾਰਦਾ, ਕਿਹੜਾ ਵਾਰ ਚੱਲ ਸਕੇ ਉਹਦੇ ਵਾਰ ਦਾ, ਮੱਛੀ ਪਾਣੀ ਤੇ ਤਲੇ ਜੋ ਤੇਗ ਤਾਰਦਾ। ਜਣਾ ਖਣਾ ਇਹੋ ਵੇਖਿਆ ਸੀ ਕਹਿੰਦਾ ਗੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਪਲ ਪਹਿਲਾਂ ਸੀ ਜੋ ਆਪੋ ਵਿੱਚ ਹੱਸਦੇ, ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ, ਤੀਰ ਨਾਗਾਂ ਵਾਂਗ ਜੋਧਿਆਂ ਨੂੰ ਡੱਸਦੇ। ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ, ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਜਿਵੇਂ ਮਾਰਦਾ ਪਲੇਰ ਠੁੱਡ ਬਾਲ ਨੂੰ, ਆਖੇ ਸੂਰਮਾ ਇਸ਼ਾਰੇ ਨਾਲ ਕਾਲ ਨੂੰ, ਸਾਰੇ ਲੋਕ ਜਾਣਦੇ ਨੀ ਜੰਗੀ ਚਾਲ ਨੂੰ, ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਉਹ ਜੀ ਹੱਠ ਛੱਡ ਦਿੱਤੇ ਵੈਰੀਆਂ ਦੇ ਪੁੱਤਾਂ ਨੇ, ਮੰਗੀ ਗਰਮੀ ਸਿਆਲ ਦੀਆਂ ਰੁੱਤਾਂ ਨੇ, ਸਾਥ ਰੂਹਾਂ ਨੂੰ ਤਿਆਗ ਦਿੱਤੇ ਬੁੱਤਾਂ ਨੇ, ਪਿੱਛੇ ਰਹਿ ਨਾ ਪ੍ਰਵਾਨੇ ਵੇਖ ਸ਼ਮਾ ਮੱਚਦੀ, ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਜਿਹੜਾ ਸਾਹਮਣੇ ਆਵੇ ਉਹ ਸੁੱਕਾ ਜਾਵੇ ਨਾ, ਤੇਗ ਮਾਰਦਾ ਜਵਾਨ ਪੱਲ ਲਾਵੇ ਨਾ, ਵੀਰ ਵੀਰਾਂ ਦੀ ਕੋ ਜਿੰਦ ਨੂੰ ਬਚਾਵੇ ਨਾ, ਲੱਗੀ ਅੱਗ ਸਾੜਦੀ ਜੋ ਕਾਨਿਆਂ ਦੇ ਚੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਤੀਰ ਮੁੱਕੇ ਤਲਵਾਰ ਚੁੰਮੀ ਸ਼ੇਰ ਨੇ, ਲਿਆਂਦੇ ਸਾਹਮਣੇ ਕਿ ਵੈਰੀ ਘੇਰ ਘੇਰ ਨੇ, ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ, ਟੁੱਟੇ ਤੇਗ ਦੇ ਅਜੋਕੇ ਨਾਲ ਦਹੀ ਕੱਚ ਦੀ, ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਪੱਕੀਆਂ ਹਰੂਣ ਦਾ ਕੁਬੇਰੀਆਂ, ਕਾਲ ਦਿੰਦਾ ਫਰੇ ਦਲਾਂ ਵਿੱਚ ਫੇਰੀਆਂ, ਛਮਾ ਥੱਲੇ ਜੋ ਪਤੰਗਾਂ ਦੀਆਂ ਢੇਰੀਆਂ, ਉੱਥੇ ਮਿੱਤਰ ਨਾ ਮੇਟੇ ਮਿੱਤਰਾਂ ਦੇ ਸੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਉਹ ਪਲ ਪਹਿਲਾਂ ਸੀ ਜੋ ਆਪ ਵਿੱਚ ਹੱਸਦੇ, ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ, ਤੀਰ ਨਾਗਾਂ ਵਾਂਗ ਜੋਧਿਆਂ ਨੂੰ ਡੱਸਦੇ। ਗੱਲ ਹੋ ਕੇ ਰਹਿੰਦੀ ਜਿਹੜੀ ਕਾਦਰ ਨੂੰ ਜੱਚਦੀ, ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਘੱਟ ਕੌਣ ਜਾ ਕੇ ਜੰਗ 'ਚ ਗੁਜ਼ਾਰਦਾ, ਗੱਪਾਂ ਘਰ ਬੈਠਾ ਹਰ ਕੋਈ ਮਾਰਦਾ, ਹੋਵੇ ਰਣ ਵਿੱਚ ਨਾਲ ਤਲਵਾਰਦਾ, ਕੌਣ ਜਿੱਤਦਾ ਪਰਖ ਲੈਣਾ ਘੜੀ ਪੱਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਪੰਜ ਸਿੰਘ ਛੇਵੇਂ ਸੂਰਮਾ ਜੁਝਾਰ ਸੀ, ਲਾਏ ਜੋਧਿਆਂ ਨੇ ਰਣ ਚ ਸਥਾਰ ਸੀ, ਉਹ ਪਿੜ ਵਿੱਚ ਲੱਗੇ ਲੋਥਾਂ ਦੇ ਉਬਾਰ ਸੀ, ਜਿੱਤ ਚੱਲੀ ਸੱਚ ਆਈ ਦੌੜ ਝੂਠ ਸੱਚ ਦੀ, ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ।
ਤੀਰ ਮੁੱਕ ਗਏ ਵਿਚਾਲੋ ਤੇਗ ਟੁੱਟ ਗਈ, ਉਹ ਟੁੱਟ ਗਈ, ਉਹ ਟੁੱਟ ਗਈ, ਤੀਰ ਮੁੱਕ ਗਏ ਵਿਚਾਲੋ ਤੇਗ ਟੁੱਟ ਗਈ, ਟੋਲੀ ਵੈਰੀਆਂ ਦੀ ਫੜ ਲੋੜ ਜੁੱਟ ਗਈ, ਚੰਦ ਵਰਗਾ ਸਰੀਰ ਹੋਣੀ ਲੁੱਟ ਗਈ, ਜੋਗੀ ਤੁਰ ਗਿਆ ਦਲੇਰ ਖੱਟ ਗਏ ਦੇ ਪਲ ਨੂੰ, ਉੱਥੇ ਆਪੋ ਧਾਪ ਪੈ ਗਈ ਵੈਰੀਆਂ ਦੇ ਦਲ ਨੂੰ।
ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਅੱਖਾਂ ਸਾਹਵੇਂ ਹੋ ਗਿਆ ਜਦ ਬੇਰਾ ਬੇਰਾ, ਫਿਰ ਹੱਸ ਕੇ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਤਨ ਤੇਰਾ ਜੇਰਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ, ਦਇਆ ਸਿੰਘ ਆਇਆ ਪੰਜਾਂ ਪਿਆਰਿਆਂ ਦੀ ਸ਼ਕਲ ਵਿੱਚ, ਚਾਰ ਸਾਥੀ ਹੋਰ ਨਾਲ ਲਾ ਕੇ, ਉਹਨੇ ਕਿਹਾ ਐ ਗੋਬਿੰਦ ਸਿੰਘ ਪੰਥ ਦਾ ਹੁਕਮ ਹੈ, ਇੱਥੋਂ ਜਿਉਂਦੇ ਨਿਕਲੋਗੇ, ਤੁਸੀਂ ਲੜ ਨਹੀਂ ਸਕਦੇ। ਕਲਗੀਆਂ ਵਾਲੇ ਪਾਤਸ਼ਾਹ ਪੰਥ ਦਾ ਹੁਕਮ ਮੰਨ ਕੇ 8 ਤੇ 9 ਪੋਹ ਦੀ ਵਿਚਲੀ ਰਾਤ ਨੂੰ ਚਮਕੌਰ ਦੀ ਗੜੀ 'ਚੋਂ ਨਿਕਲੇ। ਫਿਰ ਕੀ ਹੋਇਆ ਅਗਲੀ ਕੈਸਟ ਵਿੱਚ ਬੇਨਤੀ ਕਰਾਂਗੇ। ਫਤਿਹ ਬੁਲਾਓ, ਗੁਰੂ ਕਾ ਨਾਰਾ ਬੁਲੰਦ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।